ਦੋਹਰਾ ਭੀਮ ਚੰਦ ਵਿੱਚ ਸਭਾ ਕੇ ਦੋਨੋ ਪਠੈ ਬੁਲਾਏ ਏਕ ਕੇਸਰੀ ਚੰਦ ਕੋ ਪੰਮਾ ਪ੍ਰੋਹਤ ਆਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ, ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਪਾਵਨ ਚਰਣਾਂ 'ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਨੇਤਾ ਪ੍ਰਤੀ ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬੜੀ ਸ਼ਰਧਾ ਭਾਵਨਾ ਨਾਲ ਬਹੁਤ ਹੀ ਅਦਬ ਤੇ ਸਤਿਕਾਰ ਨਾਲ ਸਰਵਣ ਕਰ ਰਹੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਹਨ। ਕਟੋਚ ਰਿਆਸ ਦਾ ਰਾਜਾ ਰਾਜਾ ਕਿਰਪਾਲ ਕਟੋਚੀਆ ਯਤਨ ਕਰ ਰਿਹਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਰਾਜੇ ਭੀਮ ਚੰਦ ਦੋਵਾਂ ਦਾ ਆਪਸੀ ਜੰਗ ਛਿੜੇ। ਸਤਿਗੁਰਾਂ ਦਾ ਤੇ ਰਾਜੇ ਭੀਮ ਚੰਦ ਦਾ ਆਪਸੀ ਜੰਗ ਛੇੜਨ ਵਾਸਤੇ ਇਹਨੇ ਆਪਣਾ ਦੂਤ ਰਾਜੇ ਭੀਮ ਚੰਦ ਕੋਲ ਉਹਦੀ ਉਪਮਾ ਕਰਕੇ ਭੇਜਿਆ ਔਰ ਉਹਨੂੰ ਹੱਲਾਸ਼ੇਰੀ ਦਿੱਤੀ ਹੈ ਕਿ ਹਾਲੇ ਤਾਂ ਗੁਰੂ ਜੀ ਇੰਨੇ ਤਾਕਤਵਰ ਨਹੀਂ, ਤੂੰ ਉਹਨਾਂ 'ਤੇ ਹਮਲਾ ਕਰਕੇ ਉਹਨਾਂ ਨੂੰ ਕਾਬੂ ਵਿੱਚ ਕਰ ਸਕਦਾ ਹੈ ਅਤੇ ਜੇ ਕਿਤੇ ਤੈਨੂੰ ਸਾਡੀ ਵੀ ਲੋੜ ਪਈ ਤਾਂ ਅਸੀਂ ਵੀ ਤੇਰੀ ਮਦਦ ਕਰਾਂਗੇ। ਇੱਧਰ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਦੂਤ ਭੇਜਿਆ ਅਤੇ ਆਖਿਆ ਗੁਰੂ ਜੀ ਰਾਜਾ ਭੀਮ ਚੰਦ ਇਕੱਲਾ ਹੀ ਆ, ਉਹਦੇ ਨਾਲ ਕੋਈ ਰਾਜਾ ਉਹਦੀ ਮਦਦ ਨਹੀਂ ਕਰੇਗਾ ਅਤੇ ਤੁਸੀਂ ਜੇ ਰਾਜਾ ਭੀਮ ਚੰਦ ਵਧੀਕੀ ਕਰਦਾ ਤਾਂ ਉਸ ਦੀ ਵਧੀਕੀ ਦਾ ਜਵਾਬ ਆਪਣੀ ਤੇਗ ਨਾਲ ਦਿਓ। ਕਲਗੀਧਰ ਜੀ ਨੇ ਆਖਿਆ ਕਿ ਇੱਥੇ ਤਾਂ ਭਾਈ ਜਿਹੋ ਜਿਹੀ ਕੋਈ ਭਾਵਨਾ ਰੱਖੇਗਾ ਉਹਨੂੰ ਉਹੋ ਜਿਹਾ ਫਲ ਮਿਲੇਗਾ, ਗੁਰੂ ਨਾਨਕ ਦਾ ਘਰ ਹੈ। ਤੋ ਇਸ ਪ੍ਰਕਾਰ ਨਾਲ ਕਿਰਪਾਲ ਕਟੋਚੀਆ ਅਤੇ ਹੋਰ ਵੀ ਕੁਝ ਰਾਜੇ ਨੇ, ਬਿਣ ਪਹਾੜੀ ਰਾਜੇ ਜਿਹੜੇ ਚਾਹੁੰਦੇ ਨੇ ਗੁਰੂ ਸਾਹਿਬ ਅਤੇ ਰਾਜੇ ਭੀਮ ਚੰਦ ਦਾ ਯੁੱਧ, ਪਰ ਭੀਮ ਚੰਦ ਮਿੱਠਾ ਬਣ ਕੇ ਰਹਿ ਰਿਹਾ, ਗੁਰੂ ਸਾਹਿਬ ਨਾਲ ਵਿਗਾੜ ਨਹੀਂ ਕਰਦਾ ਕਿਉਂਕਿ ਇਹਦੇ ਲੜਕੇ ਦੀ ਸ਼ਾਦੀ ਨੇੜੇ ਆ ਗਈ ਹੈ। ਔਰ ਉਹਦੇ ਵਾਸਤੇ ਨੂੰ ਗੁਰੂ ਸਾਹਿਬ ਜੀ ਕੋਲ ਜਿਹੜੀਆਂ ਵਸਤੂਆਂ ਨੇ ਉਹ ਚਾਹੀਦੀਆਂ ਨੇ। ਇੰਨੇ ਨੂੰ ਰਾਜੇ ਫਤਿਹ ਸ਼ਾਹ ਦੇ ਵਿਆਹ ਦੀ ਰਾਜੇ ਫਤਿਹ ਸ਼ਾਹ ਦੇ ਵਿਆਹ ਦੀ ਚਿੱਠੀ ਭੇਜ ਦਿੱਤੀ। ਉਹਦੇ 'ਚ ਇਹ ਵੀ ਲਿਖ ਭੇਜਿਆ ਕਿ ਰਾਜਾ ਭੀਮ ਚੰਦ ਤੂੰ ਵਿਆਹੁਣ ਆਉਣਾ ਆਪਣੇ ਲੜਕੇ ਨੂੰ ਅਤੇ ਵਧੀਆ ਵਸਤੂਆਂ ਲੈ ਕੇ ਆਈ, ਅਜਾਇਬ ਵਸਤੂਆਂ ਲਿਆਈ ਜਿਹਦੇ ਨਾਲ ਤੇਰੀ ਵੀ ਸੋਭਾ ਹੋਵੇ ਮੇਰੀ ਵੀ ਸੋਭਾ ਹੋਵੇ। ਤੋ ਭੀਮ ਚੰਦ ਨੇ ਸੁਣ ਕੇ ਆਪਣੇ ਵਜ਼ੀਰਾਂ ਨਾਲ ਸਲਾਹ ਕੀਤੀ ਕਿ ਅਜਾਇਬ ਵਸਤੂਆਂ ਤਾਂ ਕੇਵਲ ਗੁਰੂ ਜੀ ਕੋਲ ਨੇ, ਉਹਨਾਂ ਕੋਲੋਂ ਹੀ ਲਈਆਂ ਜਾ ਸਕਦੀਆਂ, ਉਹਦੇ ਵਾਸਤੇ ਕੋਈ ਯਤਨ ਕਰੀਏ। ਤਾਂ ਇਹਨੇ ਮੁਕਰਰ ਕੀਤਾ ਕਿ ਆਪਣਾ ਇੱਕ ਪੁਰੋਹਿਤ ਸੀ, ਇਹਦਾ ਉਹਦਾ ਨਾਂ ਸੀ ਪੰਮਾ ਪੁਰੋਹਿਤ, ਅਤੇ ਪੰਮੇ ਪੁਰੋਹਿਤ ਨੂੰ ਤਿਆਰ ਕੀਤਾ ਕਿ ਤੂੰ ਗੁਰੂ ਸਾਹਿਬ ਕੋਲ ਜਾਣਾ। ਦੂਜਾ ਇਹਦਾ ਸਾਲਾ ਸੀ ਰਾਜਾ ਕੇਸਰੀ ਚੰਦ, ਰਾਜੇ ਕੇਸਰੀ ਚੰਦ ਨੂੰ ਅਤੇ ਪੰਮੇ ਪੁਰੋਹਿਤ ਨੂੰ ਦੋਵਾਂ ਨੂੰ ਤਿਆਰ ਕੀਤਾ ਕਿ ਤੁਸੀਂ ਜਾ ਕੇ ਗੁਰੂ ਜੀ ਨੂੰ ਬੇਨਤੀ ਕਰੋ ਔਰ ਉਹਨਾਂ ਦੇ ਕੋਲ ਜਿਹੜੀਆਂ ਉਹ ਅਜਾਇਬ ਵਸਤੂਆਂ ਨੇ ਉਹ ਮੇਰੇ ਕੋਲ ਕਿਸੇ ਤਰੀਕੇ ਲਿਆਉਣਾ ਕਰੋ। ਆਓ ਜਿਵੇਂ ਪੰਮਾ ਪੁਰੋਹਿਤ ਅਤੇ ਕੇਸਰੀ ਚੰਦ ਰਾਜਾ ਇਹ ਦੋਵੇਂ ਬਿਲਾਸਪੁਰ ਤੋਂ ਚੱਲ ਕੇ ਸ੍ਰੀ ਆਨੰਦਪੁਰ ਸਾਹਿਬ ਮਹਾਰਾਜ ਜੀ ਦੇ ਚਰਣਾਂ 'ਚ ਆਏ ਨੇ ਔਰ ਗੁਰੂ ਸਾਹਿਬ ਦੇ ਨਾਲ ਜੋ ਇਹਨਾਂ ਦੀ ਵਾਰਤਾਲਾਪ ਹੋਈ ਹੈ ਉਹ ਪੰਥ ਦੇ ਮਹਾਨ ਵਿਦਵਾਨ ਕਵੀ ਮਹਾਂਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਬੜੀ ਸ਼ਰਧਾ ਭਾਵਨਾ ਆਸਥਾ ਤੇ ਸਤਿਕਾਰ ਸਹਿਤ ਲਿਖ ਰਹੇ ਨੇ। ਆਓ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਰੁੱਤ ਪਹਿਲੀ ਦਾ 39ਵਾਂ ਅੰਸੂ ਪ੍ਰਾਰੰਭ ਹੋ ਰਿਹਾ। ਗੁਰੂ ਚਰਨਾਂ ਨੂੰ ਆਪਣੇ ਹਿਰਦੇ ਚ ਵਸਾਉਂਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿ ਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿ ਗੁਰੂ ਸਾਹਿਬ ਜੀਓ। ਦੁਏਰਾ ਭੀਮ ਚੰਦ ਵਿੱਚ ਸਭਾ ਕੇ ਦੋਨੋਂ ਪਤੇ ਬੁਲਾਏ।
ਰਾਜੇ ਭੀਮ ਚੰਦ ਨੇ ਆਪਣੀ ਸਭਾ ਵਿੱਚ ਦੋਨਾਂ ਨੂੰ ਬੁਲਾਇਆ, ਜਿਨ੍ਹਾਂ ਵਾਸਤੇ ਇੱਕ ਦਿਨ ਪਹਿਲਾਂ ਇਹਨਾਂ ਨੇ ਸਲਾਹ ਕਰ ਲਈ ਹੈ ਔਰ ਇਹ ਮੁਕਰਰ ਕਰ ਲਿਆ ਕਿ ਇਹਨਾਂ ਦੋਨਾਂ ਨੂੰ ਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਸ੍ਰੀ ਅਨੰਦਪੁਰ ਸਾਹਿਬ ਭੇਜਣਾ ਹੈ ਉਹਨਾਂ ਦੋਹਾਂ ਨੂੰ ਸਿੱਖਿਆ ਸਿਖਾਉਣ ਵਾਸਤੇ ਕਿ ਤੁਸੀਂ ਗੁਰੂ ਜੀ ਕੋਲ ਕਿਵੇਂ ਜਾ ਕੇ ਗੱਲ ਕਰਨੀ ਹੈ, ਕਿਵੇਂ ਉਹਨਾਂ ਨੂੰ ਬੇਨਤੀ ਕਰਨੀ ਹੈ। ਉਹ ਸਿੱਖਿਆ ਸਿਖਾਉਣ ਵਾਸਤੇ ਇਹਨਾਂ ਦੋਨਾਂ ਨੂੰ ਰਾਜੇ ਭੀਮ ਚੰਦ ਨੇ ਆਪਣੀ ਸਭਾ ਵਿੱਚ ਬੁਲਾਇਆ ਹੈ।
ਏਕ ਕੇਸਰੀ ਚੰਦ ਕੋ ਪੰਮਾ ਪ੍ਰੋਤ ਆਏ।
ਦੋ ਕਿਹੜੇ ਕਿਹੜੇ ਨੇ? ਇੱਕ ਤਾਂ ਰਾਜਾ ਕੇਸਰੀ ਚੰਦ ਹੈ ਜਿਹੜਾ ਰਾਜੇ ਭੀਮ ਚੰਦ ਦਾ ਰਿਸ਼ਤੇ ਚ ਸਾਲਾ ਲੱਗਦਾ, ਰਾਜਾ ਕੇਸਰੀ ਚੰਦ ਹੈ। ਦੂਜਾ ਪੰਮਾ ਪੁਰੋਹਿਤ ਹੈ। ਇਹਨਾਂ ਦੋਨਾਂ ਨੂੰ ਇਹਨੇ ਆਪਣੀ ਸਭਾ ਵਿੱਚ ਬੁਲਾਇਆ ਔਰ ਆਪਣੀ ਸਭਾ ਵਿੱਚ ਸੱਦ ਕੇ ਇਹਨਾਂ ਦੋਹਾਂ ਨੂੰ ਸਮਝਾਉਣ ਵਾਸਤੇ ਪ੍ਰੇਰਨ ਵਾਸਤੇ ਬੋਲਿਆ।
ਸਵਈਆ ਛੰਦ ਦੋਨੋਂ ਕਹਿ ਬਿਠਾਏ ਸਮਝਾਏ।
ਦੋਨਾਂ ਨੂੰ ਆਪਣੇ ਕੋਲ ਕਹਿ ਕੇ ਸਮਝਾਇਆ, ਸਮਝਾ ਕੇ ਆਪਣੇ ਕੋਲ ਬਿਠਾਇਆ ਤੇ ਬਿਠਾ ਕੇ ਇਹਨਾਂ ਦੋਨਾਂ ਨੂੰ ਸਮਝਾਉਂਦਿਆਂ ਬੋਲਿਆ।
ਨੀਤ ਰੀਤ ਨੀ ਕੇ ਤੁਮ ਚੀਨ।
ਕਹਿਣ ਲੱਗਾ ਕਿ ਤੁਹਾਨੂੰ ਹੁਣ ਮੈਂ ਚੰਗੀ ਵਧੀਆ ਜਿਹੜੀ ਨੀਤੀ ਹੈ ਉਹ ਦੱਸਣ ਲੱਗਾ। ਜਿਹੜੀ ਚੰਗੀ ਨੀਤੀ ਹੈ ਜਿਸ ਦੇ ਨਾਲ ਵੱਡਿਆਂ ਵੱਡਿਆਂ ਨੂੰ ਕਾਬੂ ਕੀਤਾ ਜਾ ਸਕਦਾ, ਵੱਸ ਵਿੱਚ ਕੀਤਾ ਜਾ ਸਕਦਾ ਹੈ, ਐਸੀ ਜਿਹੜੀ ਨੀਤੀ ਦੀ ਰੀਤ ਹੈ ਉਹ ਤੁਸੀਂ ਹੁਣ ਚੰਗੀ ਤਰ੍ਹਾਂ ਜਾਣ ਲਓ।
ਪਹੁੰਚੋ ਸਤਿਗੁਰ ਕੇ ਸਮੀਪ ਚੱਲ।
ਹੁਣ ਤੁਸੀਂ ਦੋਵੇਂ ਜਾਓ, ਇੱਥੋਂ ਕੁਝ ਪਿਟਾਵਾਂ ਵੀ ਲੈ ਜਾਓ, ਕੁਝ ਵਸਤੂਆਂ ਵੀ ਲੈ ਜਾਓ ਗੁਰੂ ਜੀ ਨੂੰ ਭੇਟ ਕਰਨ ਵਾਸਤੇ, ਤੇ ਦੋਵੇਂ ਚੱਲ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਨੇੜੇ ਜਾਓ, ਉਹਨਾਂ ਕੋਲ ਪਹੁੰਚੋ।
ਨਮੋ ਕਰੋ ਕਰ ਜੋਰ ਅਧੀਨ।
ਉਹਨਾਂ ਦੀ ਸਭਾ ਵਿੱਚ ਉਹਨਾਂ ਦੇ ਦੀਵਾਨ ਵਿੱਚ ਜਾ ਕੇ ਤੁਸੀਂ ਉਹਨਾਂ ਨੂੰ ਜਾ ਕੇ ਦੋਵੇਂ ਹੱਥ ਜੋੜ ਕੇ ਬੜੇ ਅਦਬ ਤੇ ਸਤਿਕਾਰ ਨਾਲ ਨਮਸਕਾਰ ਕਰਨੀ। ਅੰਦਰ ਭਵੇ ਤੁਹਾਡੇ ਅਦਬ ਭਾਵ ਨਾ ਹੋਵੇ ਪਰ ਬਾਹਰੋਂ ਇਸ ਤਰ੍ਹਾਂ ਨਜ਼ਰ ਆਉਣਾ ਚਾਹੀਦਾ ਕਿ ਤੁਸੀਂ ਬੜੇ ਅਦਬ ਤੇ ਸਤਿਕਾਰ ਨਾਲ ਉਹਨਾਂ ਨੂੰ ਨਮਸਕਾਰ ਕਰ ਰਹੇ ਹੋ।
ਮਮ ਦਿਸ਼ਤੇ ਤਰ ਚਰਨਨ ਪਰ ਕਰ।
ਔਰ ਮੇਰੇ ਵੱਲੋਂ ਵੀ ਮੇਰੀ ਤਰਫੋਂ ਵੀ ਗੁਰੂ ਸਾਹਿਬ ਦੇ ਚਰਨਾਂ ਦੇ ਉੱਤੇ ਪੈ ਕੇ ਉਹਨਾਂ ਦੇ ਚਰਨਾਂ ਨੂੰ ਪਕੜ ਕੇ ਮੇਰੇ ਵੱਲੋਂ ਵੀ ਉਹਨਾਂ ਨੂੰ ਪ੍ਰਣਾਮ ਕਰਨੀ ਹੈ।
ਕਰ ਬੇਨਤੀ ਭਲੇ ਸੁਣਾਏ ਪ੍ਰਵੀਨ।
ਮੇਰੇ ਵੱਲੋਂ ਉਹਨਾਂ ਨੂੰ ਨਮਸਕਾਰ ਕਰਕੇ ਮੇਰੇ ਵੱਲੋਂ ਮੇਰੇ ਤਰਫੋਂ ਬੇਨਤੀ ਕਰਨੀ ਹੈ ਕਿ ਇਹ ਕਹਿਣਾ ਕਿ ਗੁਰੂ ਜੀ ਇਹ ਬੇਨਤੀ ਰਾਜੇ ਭੀਮ ਚੰਦ ਦੀ ਹੈ। ਰਾਜਾ ਭੀਮ ਚੰਦ ਤੁਹਾਡੇ ਚਰਨਾਂ ਵਿੱਚ ਇਸ ਤਰ੍ਹਾਂ ਬੇਨਤੀ ਕਰਦਾ ਹੈ।
ਭਨੋ ਪ੍ਰਸੰਸਾ ਪਰਮ ਪ੍ਰਸੰਨ ਕਰ।
ਪਹਿਲਾਂ ਤੁਸੀਂ ਸਿੱਧਾ ਹੀ ਨਹੀਂ ਮੰਗਣਾ ਕਿ ਮਹਾਰਾਜ ਸਾਨੂੰ ਵਸਤੂਆਂ ਚਾਹੀਦੀਆਂ। ਭੀਮ ਚੰਦ ਵਿਧੀ ਦੱਸ ਰਿਹਾ, ਤਰੀਕਾ ਦੱਸ ਰਿਹਾ, ਨੀਤੀ ਦੱਸ ਰਿਹਾ। ਕਹਿੰਦਾ ਪਹਿਲਾਂ ਤੁਸੀਂ ਉਹਨਾਂ ਦੀ ਪ੍ਰਸੰਸਾ ਕਰਨੀ ਹੈ, ਉਹਨਾਂ ਦੀ ਰੱਜ ਕੇ ਵਡਿਆਈ ਕਰਨੀ ਹੈ, ਤੇ ਜਦੋਂ ਉਹਨਾਂ ਦੀ ਪ੍ਰਸੰਸਾ ਕਰੋਗੇ ਤੇ ਗੁਰੂ ਜੀ ਪ੍ਰਸੰਨ ਹੋਣਗੇ, ਖੁਸ਼ ਹੋਣਗੇ, ਤੇ ਜਦੋਂ ਖੁਸ਼ ਹੋਣਗੇ ਫਿਰ ਤੁਸੀਂ ਉਹਨਾਂ ਦੇ ਕੋਲੋਂ ਆਪਣੀ ਮੰਗ ਮੰਗਣੀ ਹੈ। ਜੋ ਵਸਤੂਆਂ ਮੰਗਣ ਵਾਸਤੇ ਚੱਲਿਓ ਮੰਗਣੀਆਂ ਹਨ।
ਜਾਚੋ ਵਸਤੂ ਅਜਬ ਇੱਕ ਤੀਨ।
ਉਹਨਾਂ ਦੇ ਕੋਲ ਜਿਹੜੀਆਂ ਬੜੀਆਂ ਅਜਬ ਵਸਤੂਆਂ ਨੇ, ਤਿੰਨ ਵਸਤੂਆਂ ਉਹਨਾਂ ਕੋਲ ਜ਼ਿਆਦਾ ਅਜਬ ਨੇ, ਕੀਮਤੀ ਨੇ, ਖਾਸ ਨੇ। ਇੱਕ ਤਾਂ ਪੰਚਕਲਾ ਸ਼ਸਤਰ, ਇੱਕ ਪ੍ਰਸ਼ਾਦੀ ਹਾਥੀ, ਔਰ ਤੀਜਾ ਉਹ ਤੰਬੂ ਜੋ ਉਹਨਾਂ ਦੇ ਕਾਬਲ ਤੋਂ ਬਣਵਾ ਕੇ ਆਪਣੇ ਵਾਸਤੇ ਮੰਗਵਾਇਆ। 2.5 ਲੱਖ ਰੁਪਈਏ ਤੋਂ ਵੀ ਵੱਧ ਪੈਸਾ ਉਹਨਾਂ ਨੇ ਆਪ ਖਰਚ ਕੀਤਾ ਹੈ ਉਹ ਤੰਬੂਏ। ਤਿੰਨ ਚੀਜ਼ਾਂ ਗੁਰੂ ਜੀ ਕੋਲ ਬੜੀਆਂ ਅਜਾਇਬ ਨੇ, ਇਹ ਤਿੰਨੇ ਤੁਸੀਂ ਗੁਰੂ ਜੀ ਨੂੰ ਪ੍ਰਸੰਨ ਕਰਕੇ ਮੰਗਣੀਆਂ ਹਨ।
ਜਾਚੋ ਵਸਤੂ ਅਜਬ ਇੱਕ ਤੀਨ,
ਤੇ ਤਿੰਨ ਦੇ ਨਾਲ ਇੱਕ ਚੌਥੀ ਵਸਤੂ ਵੀ ਆ ਉਹਨਾਂ ਦੇ ਕੋਲ, ਉਹ ਹੈ ਬੜੀ ਕੀਮਤੀ ਚੌਂਕੀ, ਜਿਹਦੀ ਕਲਾ ਦਬਦਿਆਂ ਵਿੱਚੋਂ ਪੁਤਲੀਆਂ ਨਿਕਲਦੀਆਂ ਤੇ ਉਹ ਚੌਪੜ ਖੇਡਦੀਆਂ ਨੇ, ਨਰਦਾਂ ਜਿਹੜੀਆਂ ਨੇ ਉਹ ਮਾਰਦੀਆਂ ਨੇ, ਡੱਲ ਸੁੱਟਦੀਆਂ ਨੇ, ਉਹ ਜਿਹੜੀ ਚੌਂਕੀ ਹੈ ਉਹ ਵੀ ਉਹਨਾਂ ਦੇ ਕੋਲੋਂ ਮੰਗ ਲੈਣੀ ਹੈ।
ਸੁਮਤ ਸਹਿਤ ਚਾਤਰਤਾ ਰਚਬੋ,
ਆਪਣੀ ਸੁਮਤ ਦੇ ਸਹਿਤ, ਚਾਤਰਤਾ ਦੇ ਨਾਲ, ਸਿਆਣਪ ਦੇ ਨਾਲ, ਜਿੰਨੀ ਵੀ ਵੱਧ ਚਾਤਰਤਾ ਦੇ ਨਾਲ ਤੁਸੀਂ ਮੰਗ ਸਕਦੇ ਹੋ ਮੰਗ ਲੈਣਾ।
ਜਿਉਂ ਕਿਉਂ ਲੀਜੈ ਕੀਜੈ ਕਾਜਾ,
ਕਿਵੇਂ ਕਰਕੇ ਚਾਰੇ ਵਸਤੂਆਂ ਗੁਰੂ ਜੀ ਕੋਲੋਂ ਲੈ ਲੈਣੀਆਂ ਨੇ, ਔਰ ਇਹ ਕੰਮ ਕਰਕੇ ਆਉਣਾ। ਜਿਹੜਾ ਕੰਮ ਕਰਨ ਵਾਸਤੇ ਤੁਹਾਨੂੰ ਭੇਜ ਰਿਹਾ, ਇਹ ਕੰਮ ਕਰਕੇ ਤੁਸੀਂ ਵਾਪਸ ਆਉਣਾ, ਕੰਮ ਕਰਕੇ ਵਾਪਸ ਮੁੜਨਾ ਹੈ।
ਪੁੱਤਰ ਮਾਰੋ ਆਪਣੋ ਸਮਝੋ, ਹਨ ਲਾਭ ਕੀ ਸੰਸਰ ਲਾਜ।
ਗੁਰੂ ਜੀ ਨੂੰ ਮੇਰੇ ਵੱਲੋਂ ਇਹ ਵੀ ਕਹਿਣਾ ਕਿ ਗੁਰੂ ਜੀ, ਰਾਜੇ ਭੀਮ ਚੰਦ ਦਾ ਪੁੱਤਰ ਜੇ ਉਹਦਾ ਵਿਆਹ ਹੈ ਤਾਂ ਇਹ ਸਮਝ ਲਓ ਕਿ ਤੁਹਾਡਾ ਹੀ ਪੁੱਤਰ ਹੈ। ਭੀਮ ਚੰਦ ਦਾ ਪੁੱਤਰ ਵੀ ਗੁਰੂ ਜੀ ਤੁਹਾਡਾ ਹੀ ਪੁੱਤਰ ਹੈ, ਆਪਣਾ ਹੀ ਪੁੱਤਰ ਉਹਨੂੰ ਸਮਝੋ। ਜੇ ਕਿਤੇ ਉਹਨਾਂ ਦੀ ਹਾਨੀ ਹੁੰਦੀ ਹੈ ਤੇ ਤਾਂ ਵੀ ਤੁਹਾਡੀ ਹਾਨੀ, ਜੇ ਲਾਭ ਹੁੰਦਾ ਤੇ ਤਾਂ ਵੀ ਤੁਹਾਡਾ ਲਾਭ ਹੈ। ਤੁਹਾਡੀ ਸਾਡੀ ਇੱਕ ਸੰਸਰ ਇੱਕ ਬਰਾਬਰ ਲਾਜ ਹੈ, ਇੱਜ਼ਤ ਹੈ।
ਇੱਕ ਘਰ ਲਖੋ ਰੱਖੋ ਨਿਜ ਕਰਨਾ,
ਤੁਹਾਡਾ ਤੇ ਸਾਡਾ ਘਰ ਇੱਕੋ ਹੀ ਹੈ, ਦੋ ਘਰ ਨਹੀਂ ਹਨ, ਤੁਹਾਡਾ ਤੇ ਸਾਡਾ ਘਰ ਦੋਵੇਂ ਇੱਕੋ ਹੀ ਨੇ। ਇਸ ਕਰਕੇ ਇਹਨੂੰ ਆਪਣਾ ਘਰ ਇੱਕ ਘਰ ਜਾਣ ਕੇ ਆਪਣੀ ਕਰੁਣਾ ਆਪਣੀ ਦਇਆ ਇਸ ਘਰ ਤੇ ਬਣਾਈ ਰੱਖੋ।
ਪੁੱਤਰ ਵਿਆਹ ਬੋ ਮਿਲੇ ਸਮਾਜ,
ਮੇਰੇ ਪੁੱਤਰ ਦਾ ਵਿਆਹ ਹੋਣਾ ਤੇ ਉਸ ਵਿਆਹ ਦੇ ਵਿੱਚ ਬੜਾ ਸਮਾਜ ਇਕੱਠਾ ਹੋਣਾ, ਬੜਿਆਂ ਲੋਕਾਂ ਨੇ, ਬੜੇ ਭਾਈਚਾਰੇ ਨੇ, ਬੜੀਆਂ ਰਿਆਸਤਾਂ ਦੇ ਰਾਜਿਆਂ ਨੇ ਮੇਰੇ ਪੁੱਤਰ ਦੇ ਵਿਆਹ ਦੇ ਕਾਰਜ ਦੇ ਵਿੱਚ ਆ ਕੇ ਹਾਜ਼ਰੀ ਭਰਨੀ ਹੈ।
ਤਾਂ ਆਬਰੂ ਕਰੋ ਵਧਾਵਨ
ਕਰਕੇ, ਹੇ ਗੁਰੂ ਜੀ ਉੱਥੇ ਤੁਸੀਂ ਆਪਣੀ ਆਬਰੂ ਵਧਾਉਣੀ, ਸਾਡੀ ਜਿਹੜੀ ਆਬਰੂ ਹੈ, ਸਾਡੀ ਜਿਹੜੀ ਇੱਜ਼ਤ ਹੋਣੀ ਹੈ ਉਸ ਸਮਾਜ ਦੇ ਵਿੱਚ, ਉਹ ਇੱਜ਼ਤ ਵੀ ਮਹਾਰਾਜ ਜੀ ਤੁਸੀਂ ਕਿਰਪਾ ਕਰਕੇ ਸਾਡੀ ਵਧਾਉਣੀ ਹੈ।
ਸਭ ਰਾਜੇ ਜਾਣੈ ਸਿਰਤਾਜ,
ਜਿੰਨੇ ਰਾਜੇ ਨੇ ਉਹ ਸਾਰੇ ਮੈਨੂੰ ਆਪਣਾ ਸਰਤਾਜ ਸਮਝਦੇ ਨੇ, ਉਹ ਸਾਰੇ ਮੈਨੂੰ ਆਪਣਾ ਮੁਖੀ ਤੇ ਆਗੂ ਸਮਝਦੇ ਨੇ, ਤੇ ਜੇ ਮੇਰਾ ਉਹਨਾਂ ਵਿੱਚ ਸਤਿਕਾਰ ਹੋਵੇਗਾ, ਉਹਨਾਂ ਵਿੱਚ ਮੇਰੀ ਇੱਜ਼ਤ ਹੋਵੇਗੀ, ਤੇ ਉਹ ਆਪ ਹੀ ਮੈਨੂੰ ਆਪਣਾ ਸਰਤਾਜ ਜਾਣ ਕੇ ਆਪਣਾ ਸੀਸ ਝੁਕਾਉਣਗੇ।
ਇਤਿਆਦਕ ਬੋ ਕਰੋ ਉਚਾਰਨ,
ਇਹ ਪੰਮਾ ਪੁਰੋਹਿਤ ਤੂੰ ਬੜਾ ਸਿਆਣਾ, ਗੱਲਬਾਤ ਕਰਨ ਵਾਸਤੇ ਤੇਰੀ ਬੜੀ ਤੀਵਰ ਬੁੱਧੀ ਕੰਮ ਕਰਦੀ ਹੈ, ਤੇ ਏਦਾਂ ਦੀਆਂ ਗੱਲਾਂ ਤੂੰ ਬਣਾ ਕੇ ਆਪਣੇ ਵੱਲੋਂ ਢੰਗ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਉਚਾਰਨ ਕਰਨੀਆਂ ਹਨ, ਕਹਿਣੀਆਂ ਹਨ।
ਰੁੱਖ ਦੇਖੋ ਜੇ ਕਾਰਜ ਹੈ ਨਾ,
ਪਹਿਲਾਂ ਉਹਨਾਂ ਦਾ ਰੁੱਖ ਵੇਖ ਲੈਣਾ, ਚੰਗੀ ਤਰ੍ਹਾਂ ਪਰਖ ਕੇ ਵੇਖ ਲੈਣਾ, ਤੇ ਜੇ ਆਪਣਾ ਕੰਮ ਨਾ ਹੁੰਦਾ ਹੋਇਆ, ਭੀਮ ਚੰਦ ਇਹ ਵੀ ਨਾਲ ਦੂਸਰਾ ਤਰੀਕਾ ਵੀ ਦੱਸ ਰਿਹਾ, ਕਹਿੰਦਾ ਪਹਿਲਾਂ ਤਾਂ ਬੇਨਤੀ ਕਰਿਓ, ਉਹਨਾਂ ਦੀ ਉਪਮਾ ਕਰਕੇ ਸੁਜਸ ਕਰਿਓ, ਕੰਮ ਬਣਦਾ ਹੋਇਆ ਠੀਕ ਹੈ, ਤੇ ਜੇ ਉਹਨਾਂ ਦਾ ਰੁੱਖ ਵੇਖਣਾ ਕਿ ਜੇ ਉਹ ਕੰਮ ਨਹੀਂ ਬਣ ਰਿਹਾ ਆਪਣਾ, ਤੇ ਫਿਰ ਦੂਸਰਾ ਤਰੀਕਾ ਤੁਸੀਂ ਇਸ ਤਰ੍ਹਾਂ ਵਰਤਣਾ ਹੈ।
ਪੁੰਨ ਲਾਲਚ ਕੀ ਬਾਤ ਸੁਣਾਓ,
ਗੁਰੂ ਜੀ ਨੂੰ ਲਾਲਚ ਦੇ ਦੇਣਾ। ਜੇ ਪਹਿਲਾਂ ਪਿਆਰ ਨਾਲ ਗੱਲ ਬਣਦੀ ਹੋਵੇ, ਬੇਨਤੀ ਨਾਲ ਗੱਲ ਬਣਦੀ ਹੋਵੇ ਤਾਂ ਬਣਾ ਲੈਣਾ, ਤੇ ਜੇ ਪਿਆਰ ਨਾਲ ਵੇਖਣਾ ਵੀ ਕਾਰਜ ਨਹੀਂ ਹੋ ਰਿਹਾ, ਤੇ ਫਿਰ ਜਿੱਥੇ ਪਿਆਰ ਨਾਲ ਬੇਨਤੀ ਕਰਨੀ ਆ ਉੱਥੇ ਨਾਲ ਲਾਲਚ ਵੀ ਦੇ ਦੇਣਾ। ਰਾਜਨੀਤੀ ਦੇ ਭੇਦ ਨੇ ਕਿ ਪਹਿਲਾਂ ਸ਼ਾਮ, ਫਿਰ ਜੇ ਸ਼ਾਮ ਨਾਲ ਗੱਲ ਨਾ ਬਣੇ ਤੇ ਦਾਮ, ਲਾਲਚ ਦੇ ਦਿਓ, ਲੋਭ ਦੇ ਦਿਓ, ਫਿਰ ਗੁਰੂ ਜੀ ਨੂੰ ਲਾਲਚ ਦੇਣ ਦਾ ਯਤਨ ਕਰਨਾ।
ਆਵੇ ਬਿਆ ਜਮੈ ਸੁਖ ਚੈਨ,
ਗੁਰੂ ਜੀ ਨੂੰ ਕਹਿਣਾ ਕਿ ਰਾਜਾ ਭੀਮ ਚੰਦ ਜਦੋਂ ਸੁਖ ਸ਼ਾਂਤੀ ਦੇ ਨਾਲ ਆਪਣੇ ਪੁੱਤਰ ਦਾ ਵਿਆਹ ਕਰਕੇ ਵਾਪਸ ਮੁੜ ਕੇ ਆਵੇਗਾ,
ਚਾਰੋ ਵਸਤੂ ਸ਼ੀਘਰ ਪਹੁੰਚਾ ਮੈਂ ਪੀਰ ਨਰਾ ਕਹਿੰਗੇ ਨਿਜ ਐਨ।
ਇਹ ਕਹਿਣਾ ਕਿ ਗੁਰੂ ਜੀ ਜਿਹੜੀਆਂ ਇਹ ਤੁਹਾਡੀਆਂ ਚਾਰੇ ਵਸਤੂਆਂ ਨੇ, ਬੜੀ ਛੇਤੀ ਨਾਲ ਰਾਜਾ ਭੀਮ ਚੰਦ ਤੁਹਾਡੇ ਕੋਲ ਪਹੁੰਚਦੀਆਂ ਕਰੇਗਾ, ਜਦੋਂ ਵਿਆਹ ਕਰਕੇ ਆਪਣੇ ਪੁੱਤਰ ਦਾ ਸੁਖ ਸ਼ਾਂਤੀ ਨਾਲ ਵਾਪਸ ਆਏਗਾ, ਫਿਰ ਇਹ ਚਾਰੇ ਵਸਤੂਆਂ ਰਾਜਾ ਭੀਮ ਚੰਦ ਬਿਨਾਂ ਦੇਰੀ ਤੋਂ ਤੁਹਾਡੇ ਘਰ ਵਿੱਚ ਭੇਜੇਗਾ, ਆਪਣੇ ਘਰ ਨਹੀਂ ਰੱਖੇਗਾ।
ਚਤੁਰ ਹਜ਼ਾਰ ਰਜਤ ਪਣ ਇਨ ਸੰਗ ਪੂਜਾ ਕਰੇ ਆਪ ਕੀ ਦੇਣ।
ਮਹਾਰਾਜ ਜੀ ਕੇਵਲ ਚਾਰੇ ਵਸਤੂਆਂ ਨਹੀਂ ਦੇਵੇਗਾ ਰਾਜਾ ਭੀਮ ਚੰਦ, ਇਹਨਾਂ ਚਾਰ ਵਸਤੂਆਂ ਦੇ ਨਾਲ 4000 ਰੁਪਈਆ ਵੀ ਦੇਵੇਗਾ। ਭੀਮ ਚੰਦ ਕਹਿੰਦਾ ਇਹ ਲਾਲਚ ਪਹਿਲਾਂ ਪਿਆਰ ਨਾਲ ਮਨਾਇਆ ਜੇ, ਜੇ ਮੰਨ ਜਾਣ ਤਾਂ ਠੀਕ ਆ, ਫਿਰ ਇਹ ਲਾਲਚ ਦੇ ਦਿਆ ਜੇ, ਇਹ ਲਾਲਚ ਦੇ ਕੇ ਉਹਨਾਂ ਨੂੰ ਮਨਾਉਣ ਦਾ ਯਤਨ ਕਰਿਆ ਜੇ ਕਿ ਚਾਰੇ ਵਸਤੂਆਂ ਭੀਮ ਚੰਦ ਤੁਹਾਨੂੰ ਵਾਪਸ ਮੋੜ ਦੇਗਾ ਔਰ ਨਾਲ 4000 ਰੁਪਈਆ ਤੁਹਾਡੀ ਪੂਜਾ ਜਿਹੜੀ ਹੈ, ਸਮਝ ਲਓ ਇਹਨਾਂ ਵਸਤੂਆਂ ਦੀ ਜਿਹੜੀ ਭੇਟਾ ਹੈ ਉਹ 4000 ਰੁਪਈਆ ਤੁਹਾਨੂੰ ਨਾਲ ਭੇਟ ਕਰੇਗਾ।
ਇਹ ਸਮਝਾਏ ਕਹੋ ਅਬ ਗਮਨੋ।
ਰਾਜੇ ਭੀਮ ਚੰਦ ਨੇ ਇਹ ਮਤਾਂ ਦਿੱਤੀਆਂ ਨੇ ਆਪਣੇ ਸਾਲੇ ਕੇਸਰੀ ਚੰਦ ਨੂੰ ਤੇ ਆਪਣੇ ਪੁਰੋਹਿਤ ਪੰਮੇ ਨੂੰ, ਦੋਨਾਂ ਨੂੰ ਇਹ ਮਤ ਦੇ ਕੇ ਸਿੱਖਿਆ ਦੇ ਕੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲ ਭੇਜਿਆ।
ਇੱਕ ਸੋ ਨਰ ਕੀ ਨੇ ਤਿੰਨ ਸਾਤ,
ਕੱਲਿਆਂ ਨੀ ਭੇਜਿਆ ਭੀਮ ਚੰਦ ਨੇ, 100 ਸਿਪਾਹੀ ਜਿਹੜੇ ਚੰਗੇ ਸ਼ਸਤਰਧਾਰੀ ਸੂਰਮੇ ਸਨ ਉਹਨਾਂ ਨੂੰ ਇਹਨਾਂ ਦੇ ਨਾਲ ਭੇਜਿਆ ਹੈ।
ਬਸਤਰ ਬੇਬੂਖਨ ਸ਼ਸਤਰ ਸਾਜ ਕਰ ਚੱਲੇ ਛਲਨ ਹਿਤ ਸਰਬਗਨਾਥ।
ਬੜੇ ਸੋਹਣੇ ਬਸਤਰ ਗਹਿਣੇ ਸ਼ਸਤਰ ਆਪਣੇ ਸਰੀਰ ਤੇ ਸਾਜ ਕੇ ਨਾ ਸਰਬਗ ਸਤਿਗੁਰੂ ਗੁਰੂ ਕਲਗੀਧਰ ਨੂੰ ਛਲਣ ਵਾਸਤੇ ਚੱਲੇ ਨੇ। ਐਸੇ ਸਤਿਗੁਰੂ ਜੋ ਅਛਲ ਨੇ, ਕਿਸੇ ਦੇ ਛਲਿਆਂ ਛਲੇ ਨਹੀਂ ਜਾ ਸਕਦੇ, ਐਸੇ ਸਰਬਗਨਾਥ ਨੂੰ ਸਰਬਗ ਪਿਤਾ ਗੁਰੂ ਕਲਗੀਧਰ ਨੂੰ ਛਲਣ ਵਾਸਤੇ ਇਹਨਾਂ ਬੜੇ ਸੋਹਣੇ ਬਸਤਰ ਸ਼ਸਤਰ ਸਰੀਰ ਤੇ ਸਜਾਏ ਨੇ। ਉਰੇ ਰਾਜੇ ਭੀਮ ਚੰਦ ਕੋਲੋਂ ਵਿਦਾ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਨੂੰ ਚੱਲੇ ਹਨ।
ਸਨੇ ਸਨੇ ਸਭ ਮਾਰਗ ਉਲੰਘ,
ਸਨੇ ਸਨੇ ਸਹਿਜੇ ਸਹਿਜੇ ਸਾਰਾ ਮਾਰਗ ਸਾਰਾ ਪੈਂਡਾ ਰਸਤੇ ਦਾ ਲੰਘ ਕੇ ਆਏ ਹਨ।
ਗਿਣਤੀ ਅਨੇਕ ਕਪਟ ਕੀ ਗਾਤ,
ਅਨੇਕਾਂ ਪ੍ਰਕਾਰ ਦੀਆਂ ਗਿਣਤੀਆਂ ਆਪਣੇ ਮਨ ਵਿਚ ਕਰਦੇ ਨੇ, ਕਪਟ ਛਲ ਫਰੇਬ ਇਹਦੇ ਨਾਲ ਭਰੇ ਹੋਏ ਨੇ। ਇਸੇ ਕਰਕੇ ਨਾ ਪਹਾੜੀਆਂ ਨੂੰ ਮਹਾਰਾਜ ਜੀ ਨੇ ਕੱਚੀ ਮਤ ਦਾ ਧਾਰ ਨਹੀਂ ਕਿਹਾ, ਵੀ ਇਹ ਕੱਚੀ ਮਤ ਵਾਲੇ ਨੇ, ਇਹਨਾਂ ਦੇ ਨਿਸ਼ਚੇ ਕੱਚੇ ਨੇ, ਪਤਾ ਨਹੀਂ ਕਿਹੜੇ ਵੇਲੇ ਡੋਲ ਜਾਣ, ਇਹਨਾਂ ਦਾ ਕੋਈ ਯਕੀਨ ਨਹੀਂ ਕੋਈ ਭਰੋਸਾ ਨਹੀਂ। ਜਫ਼ਰਨਾਮੇ ਚ ਜਿੱਥੇ ਮਹਾਰਾਜ ਜੀ ਨੇ ਕਿਹਾ ਕਿ ਤੁਰਕਾਂ ਦੀਆਂ ਕਸਮਾਂ ਤੇ ਕੋਈ ਭਰੋਸਾ ਨਹੀਂ, ਉੱਥੇ ਵੀ ਕਿਹਾ ਕਿ ਇਹਨਾਂ ਪਹਾੜੀਆਂ ਦੀਆਂ ਕਸਮਾਂ ਤੇ ਵੀ ਕੋਈ ਭਰੋਸਾ ਨਹੀਂ, ਇਹ ਕੱਚੇ ਹਨ। ਤੋਂ ਬੜਾ ਭਾਰੀ ਛਲ ਤੇ ਕਪਟ ਆਪਣੇ ਹਿਰਦੇ ਚ ਰੱਖ ਕੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੂੰ ਛਲਣਾ ਚਾਹੁੰਦੇ ਹਨ।
ਆਨ ਅਨੰਦਪੁਰ ਨੰਦ ਨਿਹਾਰਿਓ,
ਪੰਮਾ ਪੁਰੋਹਿਤ ਤੇ ਕੇਸਰੀ ਚੰਦ ਇਹ ਦੋਵੇਂ 100 ਬੰਦਾ ਸਿਪਾਹੀਆਂ ਦਾ ਉਹ ਇਹਨਾਂ ਦੇ ਨਾਲ ਚੱਲ ਕੇ ਆਇਆ, ਇਕੱਠੇ ਹੋ ਕੇ ਆਏ ਸ੍ਰੀ ਆਨੰਦਪੁਰ ਸਾਹਿਬ ਤੇ ਅੱਗੇ ਆਨੰਦਪੁਰ ਸਾਹਿਬ ਚ ਰੌਣਕਾਂ ਲੱਗੀਆਂ ਹੋਈਆਂ, ਜਿੱਧਰ ਵੇਖੋ ਰੌਣਕਾਂ ਹੀ ਰੌਣਕਾਂ, ਉਤਸ਼ਾਹ ਹੀ ਉਤਸ਼ਾਹ, ਉਤਸ਼ਵ ਹੀ ਉਤਸ਼ਵ ਨਜ਼ਰ ਆ ਰਿਹਾ। ਕਿਤੇ ਗੁਰੂ ਕੇ ਸਿੱਖਾਂ ਨੇ ਤੰਬੂ ਕਨਾਤਾਂ ਲਾਈਆਂ ਹੋਈਆਂ, ਕਿਤੇ ਕੋਈ ਗੁਰਬਾਣੀ ਗਾ ਰਹੇ ਨੇ, ਕਿਤੇ ਕੋਈ ਵਿਚਾਰ ਕਰ ਰਹੇ ਨੇ, ਕਿਤੇ ਸਤਿਗੁਰਾਂ ਦੇ ਸਿਪਾਹੀ ਸ਼ਸਤਰਧਾਰੀ ਸ਼ਸਤਰ ਵਿਦਿਆ ਦਾ ਅਭਿਆਸ ਕਰ ਰਹੇ ਨੇ, ਕੋਈ ਘੋੜਿਆਂ ਦੀ ਮਾਲਿਸ਼ ਕਰ ਰਿਹਾ, ਕੋਈ ਘੋੜਿਆਂ ਨੂੰ ਘਾਹ ਪੱਠਾ ਪਾ ਰਿਹਾ, ਇੱਦਾਂ ਰੌਣਕਾਂ ਹੀ ਚਾਰੇ ਪਾਸੇ ਲੱਗੀਆਂ ਹੋਈਆਂ, ਕਿਤੇ ਸੰਗਤਾਂ ਹੁੰਮ ਹੁਮਾ ਕੇ ਆ ਰਹੀਆਂ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ, ਇੱਦਾਂ ਦਾ ਆਨੰਦਪੁਰ ਸਾਹਿਬ ਵਿੱਚ ਆ ਕੇ ਇਹਨਾਂ ਨੇ ਆਨੰਦ ਵੇਖਿਆ ਹੈ।
ਜੈ ਲੈ ਚਾਰ ਪਦਾਰਥ ਆਤ,
ਐਸਾ ਆਨੰਦਪੁਰ ਸਾਹਿਬ ਹੈ ਸਤਿਗੁਰਾਂ ਦਾ, ਐਸਾ ਆਨੰਦ ਨਜ਼ਰ ਆਉਂਦਾ ਹੈ ਜਿੱਥੇ ਆ ਕੇ ਗੁਰੂ ਸਾਹਿਬ ਦੇ ਚਰਣਾਂ ਵਿੱਚ ਚਾਰਾਂ ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ਧਰਮ ਅਰਥ ਕਾਮ ਤੇ ਮੋਕਸ਼, ਇਹ ਚਾਰ ਪਦਾਰਥ ਨੇ। ਪੰਜਵਾਂ ਪਦਾਰਥ ਦੁਨੀਆਂ ਚ ਕੋਈ ਨਹੀਂ, ਇਹਨਾਂ ਚਾਰਾਂ ਵਿੱਚ ਹੀ ਸਾਰਾ ਕੁਝ ਆ ਜਾਂਦਾ ਹੈ। ਤੇ ਚਾਰੇ ਪਦਾਰਥ, ਚਾਰ ਪਦਾਰਥ ਚਾਰੋਂ ਪਾਏ ਸਤਿਗੁਰਾਂ ਦੇ ਚਰਣਾਂ ਵਿੱਚੋਂ, ਇਹ ਚਾਰ ਪਦਾਰਥ ਚਾਰਾਂ ਨੂੰ ਹੀ ਪ੍ਰਾਪਤ ਹੋਏ, ਜਿਹੜੇ ਮਹਾਰਾਜ ਜੀ ਦੇ ਸੇਵਕ ਨੇ ਦਾਸ ਨੇ ਉਹਨਾਂ ਨੂੰ ਪ੍ਰਾਪਤ ਹੋਏ ਨੇ।
ਤੇਰਾ ਸ਼ੁਭ ਸਥਾਨ ਮੈਂ ਘਾਲਿਓ,
ਬੜੇ ਸ਼ੁਭ ਸਥਾਨ ਦੇ ਉੱਤੇ ਇਹਨਾਂ ਨੇ ਆ ਕੇ ਡੇਰਾ ਕੀਤਾ। ਰਾਜੇ ਕੇਸਰੀ ਚੰਦ ਤੇ ਪੰਮੇ ਪੁਰੋਹਿਤ ਨੇ ਭਲਾ ਸਥਾਨ ਵੇਖ ਕੇ ਡੇਰਾ ਕੀਤਾ ਹੈ।
ਭਲੀ ਪਾਤ ਕੀਨੋ ਬਿਸਰਾਮ, ਦੰਡ ਰਜਤ ਤਾਰੀ ਕੋ ਪਤ ਕਰ, ਸੁਧ ਸੁਨਾਏ ਦੀਨਤ ਗੁਣ ਧਾਮ।
ਭਲੇ ਪ੍ਰਕਾਰ ਨਾਲ ਪਹਿਲਾਂ ਇਹਨਾਂ ਨੇ ਵਿਸ਼ਰਾਮ ਕੀਤਾ, ਫਿਰ ਇੱਕ ਆਪਣਾ ਚੋਬਦਾਰ ਜਿਹਦੇ ਹੱਥ ਵਿੱਚ ਚਾਂਦੀ ਦੀ ਚੋਬ ਸੀ, ਆਪਣਾ ਇੱਕ ਚੋਬਦਾਰ ਰਾਜੇ ਕੇਸਰੀ ਚੰਦ ਨੇ ਗੁਰੂ ਸਾਹਿਬ ਜੀ ਵੱਲ ਭੇਜਿਆ ਕਿ ਤੂੰ ਜਾ ਕੇ ਸਾਡੇ ਆਉਣ ਦੀ ਖਬਰ ਮਹਾਰਾਜ ਜੀ ਨੂੰ ਦੇਣਾ ਕਰ ਕਿ ਰਾਜਾ ਕੇਸਰੀ ਚੰਦ ਤੇ ਪੰਮਾ ਪੁਰੋਹਿਤ ਆਏ ਨੇ ਗੁਰੂ ਸਾਹਿਬ ਨੂੰ ਮਿਲਣ ਲਈ। ਇੱਕ ਦੰਡਧਾਰੀ ਯਾਨੀ ਕਿ ਇੱਕ ਚੋਬਦਾਰ ਨੂੰ ਗੁਰੂ ਸਾਹਿਬ ਜੀ ਕੋਲ ਭੇਜਿਆ ਆਪਣੇ ਆਉਣ ਦੀ ਖਬਰ ਦੇਣ ਲਈ।
ਪਟਕਰ ਸੁਧ ਸੁਣਾਏ ਦੀਨਤ ਗੁਣ ਤਾਮ,
ਔਰ ਜਾ ਕੇ ਉਹਨੂੰ ਭੇਜਿਆ, ਉਹਨੇ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਇਹਨਾਂ ਦੇ ਆਉਣ ਦੀ ਖਬਰ ਦਿੱਤੀ ਹੈ।
ਸਤਿਗੁਰ ਆਨੰਦ ਚੰਦ ਤੋਂ ਭਾਕੇ ਹੋ,
ਸਤਿਗੁਰੂ ਕਲਗੀਧਰ ਜੀ ਨੇ ਸੁਣਿਆ ਤੇ ਸੁਣ ਕੇ ਆਪਣੇ ਦੀਵਾਨ ਭਾਈ ਆਨੰਦ ਚੰਦ ਜੀ ਨੂੰ ਸਤਿਗੁਰਾਂ ਨੇ ਹੁਕਮ ਕੀਤਾ, ਆਗਿਆ ਕੀਤੀ,
ਦਿਓ ਦੇਗ ਤੇ ਰਸਤ ਤਮਾਮ।
ਮਹਾਰਾਜ ਜੀ ਕਹਿੰਦੇ ਭਾਈ ਆਨੰਦ ਚੰਦ ਜੀ ਏਦਾਂ ਕਰੋ ਕਿ ਫੌਜ ਆਈ ਹੈ, ਪੰਮਾ ਪੁਰੋਹਿਤ ਹੈ, ਰਾਜਾ ਕੇਸਰੀ ਚੰਦ ਹੈ, ਨਾਲ ਉਹਨਾਂ ਦੇ ਸਿਪਾਹੀ ਵੀ ਨੇ, ਤੇ ਗੁਰੂ ਕੇ ਲੰਗਰਾਂ ਵਿੱਚ ਉਹਨਾਂ ਨੂੰ ਰਸਤਾ ਬਸਤਾ ਭੇਜ ਦਿਓ ਤਾਂ ਜੋ ਆਪਣਾ ਲੰਗਰ ਪਾਣੀ ਤਿਆਰ ਕਰ ਲੈਣ, ਤੇ ਗੁਰੂ ਕੇ ਲੰਗਰਾਂ ਵਿੱਚੋਂ ਰਸਤਾ ਬਸਤਾ ਜੋ ਕੁਝ ਉਹਨਾਂ ਨੂੰ ਚਾਹੀਦਾ ਉਹ ਸਭ ਕੁਝ ਉਹਨਾਂ ਕੋਲ ਪਹੁੰਚਦਾ ਕਰੋ।
ਪੰਚ ਤੇ ਅਪਰ ਸਕਲ ਪਹੁੰਚਾਵੋ,
ਹੋਰ ਵੀ ਜੇ ਉਹ ਕੁਝ ਮੰਗਦੇ ਨੇ, ਜੇ ਕੋਈ ਉਹਨਾਂ ਦੀ ਖਾਸ ਚਾਹਨਾ ਹੈ ਤਾਂ ਉਹ ਵੀ ਜੇ ਉਹ ਕੁਝ ਮੰਗਦੇ ਨੇ ਤਾਂ ਉਹ ਵੀ ਉਹਨਾਂ ਨੂੰ ਦੇਣਾ ਕਰੋ।
ਕਹਿ ਭੇਜੋ ਅਬ ਕਰੋ ਆਰਾਮ,
ਔਰ ਉਹਨਾਂ ਨੂੰ ਕਹਿ ਭੇਜੋ ਕਿ ਹੁਣ ਉਹ ਆਰਾਮ ਕਰਨ, ਕਿਉਂਕਿ ਹਾਲੇ ਮਿਲਣ ਦਾ ਸਮਾਂ ਨਹੀਂ ਹੈ, ਹੁਣ ਉਹ ਆਰਾਮ ਕਰਨ, ਲੰਗਰ ਪ੍ਰਸ਼ਾਦਾ ਛਕਣ, ਲੰਗਰ ਪ੍ਰਸ਼ਾਦਾ ਤਿਆਰ ਕਰਾਉਣ, ਆਪਣੇ ਸਿਪਾਹੀਆਂ ਨੂੰ ਸੰਭਾਲਣ, ਘੋੜਿਆਂ ਨੂੰ ਘਾਹ ਪੱਠਾ ਪਾਉਣ ਤੇ ਆਰਾਮ ਕਰਨ।
ਆਏ ਸਿਪਾਹੀ ਦੀਵਾਨ ਕੀਨ ਤਿਮ,
ਮਹਾਰਾਜ ਜੀ ਦੀ ਆਗਿਆ ਦੀਵਾਨ ਆਨੰਦ ਚੰਦ ਨੇ ਸੁਣੀ, ਜਿਵੇਂ ਗੁਰੂ ਸਾਹਿਬ ਦਾ ਹੁਕਮ ਸੀ ਉਸੇ ਤਰ੍ਹਾਂ ਭਾਈ ਆਨੰਦ ਚੰਦ ਜੀ ਨੇ ਕੀਤਾ।
ਸੁਧ ਸੰਭਾਲ ਅਨੇਕ ਪ੍ਰਕਾਰ,
ਅਨੇਕ ਪ੍ਰਕਾਰ ਦੀ ਜਿਹੜੀ ਇਹਨਾਂ ਦੀ ਸੁਧ ਸੀ ਉਹ ਭਾਈ ਆਨੰਦ ਚੰਦ ਜੀ ਨੇ ਸੰਭਾਲੀ ਹੈ, ਘੋੜਿਆਂ ਦੇ ਘਾਹ ਪੱਠੇ ਦਾ, ਦਾਣੇ ਪੱਠੇ ਦਾ ਪ੍ਰਬੰਧ ਕੀਤਾ, ਫਿਰ ਜਿਹੜੀਆਂ ਫੌਜਾਂ ਆਈਆਂ ਨੇ ਉਹਨਾਂ ਨੂੰ ਜੋ ਜੋ ਕੁਝ ਚਾਹੀਦਾ ਰਾਜੇ ਕੇਸਰੀ ਚੰਦ ਨੂੰ ਪੰਮੇ ਪੁਰੋਹਿਤ ਨੂੰ ਉਹ ਪੁੱਛ ਕੇ ਉਹਨਾਂ ਕੋਲ ਪਹੁੰਚਦਾ ਕੀਤਾ ਹੈ।
ਖਾਣ ਪਾਨ ਕਰ ਨਿਸਾ ਸੁਪਤ ਹੋਏ,
ਇਹਨਾਂ ਨੇ ਖਾਣ ਪਾਨ ਕੀਤਾ, ਖਾਣ ਪਾਨ ਕਰਕੇ ਰਾਤ ਇਹਨਾਂ ਨੇ ਬਤੀਤ ਕੀਤੀ ਹੈ।
ਉੱਠੇ ਸੋਚ ਕੀਨ ਸੁਭਨ ਸਾਰ,
ਅਗਲੇ ਦਿਨ ਉੱਠੇ ਨੇ, ਅਗਲੇ ਦਿਨ ਉੱਠ ਕੇ ਸਵੇਰੇ ਸਵੇਰੇ ਇਹਨਾਂ ਨੇ ਇਸ਼ਨਾਨ ਪਾਨ ਕੀਤੇ ਹਨ।
ਨੀਰ ਸ਼ਰਨ ਨੀਰ ਸ਼ਰੀਰ ਇਸ਼ਨਾਨ ਥਾਨ ਤਵ ਠਾਕਰ ਪੂਜਾ ਮੈਂ ਚਿਤ ਧਾਰ,
ਪਹਾੜੀ ਸਨ ਇਹ ਠਾਕੁਰ ਪੂਜਾ ਕਰਦੇ ਸੀ, ਠਾਕੁਰਾਂ ਦੀ ਪੂਜਾ ਕਰਨੀ, ਸਾਲ ਗ੍ਰਾਮ ਦਾ ਇੱਕ ਵੱਟਾ ਹੁੰਦਾ, ਪੱਥਰ ਹੁੰਦਾ, ਉਹਦੀ ਪੂਜਾ ਕਰਦੇ ਨੇ, ਮੂਰਤੀਆਂ ਦੀ ਪੂਜਾ ਕਰਦੇ ਨੇ, ਤੇ ਇਹਨਾਂ ਨੇ ਸਵੇਰੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਠਾਕੁਰ ਪੂਜਾ ਕੀਤੀ, ਉਹਨੂੰ ਨਈ ਵੇਦ ਆਦਿਕ ਭੇਟ ਕੀਤੇ ਨੇ, ਜੋ ਇਹਨਾਂ ਦੀ ਆਪਣੀ ਰੀਤ ਸੀ, ਮਰਿਆਦਾ ਸੀ, ਉਹ ਇਹਨਾਂ ਨੇ ਕੀਤੀ ਹੈ।
ਦਿਵਸ ਚੜੇ ਤਨ ਸ਼ਸਤਰ ਬਸਤਰ ਧਰ,
ਜਦੋਂ ਦਿਨ ਚੜਿਆ ਤੇ ਦਿਨ ਚੜੇ ਇਹਨਾਂ ਨੇ ਆਪਣੇ ਸਰੀਰ ਤੇ ਸੋਹਣੇ ਸ਼ਸਤਰ ਬਸਤਰ ਧਾਰਨ ਕੀਤੇ ਨੇ।
ਕਰੈ ਪ੍ਰਤੀਕਨ ਮੋਏ ਹਕਾਰ,
ਉਡੀਕ ਕਰਨ ਲੱਗੇ ਕਿ ਹੁਣ ਗੁਰੂ ਸਾਹਿਬ ਜੀ ਸਾਨੂੰ ਬੁਲਾਉਣਗੇ, ਉਡੀਕ ਕਰਨ ਲੱਗ ਪਏ ਕਿ ਹੁਣ ਸਤਿਗੁਰੂ ਜੀ ਸਾਨੂੰ ਸੱਦਾ ਭੇਜਣਗੇ ਔਰ ਆਪਣੇ ਦੀਵਾਨ ਵਿੱਚ ਸਭਾ ਵਿੱਚ ਬੁਲਾਉਣਗੇ।
ਸ੍ਰੀ ਗੁਰੂ ਗਰ ਜਾਮਾ ਅਬਰਾਮੋ,
ਇੱਧਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਆਪਣੇ ਸਰੀਰ ਉੱਤੇ ਬੜਾ ਸੁੰਦਰ ਜਾਮਾ, ਬੜਾ ਸੋਹਣਾ ਮਹਾਰਾਜ ਜੀ ਨੇ ਜਾਮਾ ਚੋਲਾ ਆਪਣੇ ਸਰੀਰ ਤੇ ਧਾਰਨ ਕੀਤਾ ਹੈ।
ਧਰ ਸ਼ਮਸ਼ੇਰ ਸ਼ਬਦ ਜੇ ਮਸ਼ੇਰ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗਾਤਰੇ ਸ਼ਮਸ਼ੀਰ ਧਾਰਨ ਕੀਤੀ ਤੇ ਸ਼ਮਸ਼ੀਰ ਧਾਰਨ ਕਰਕੇ ਸ਼ੇਰ ਦੇ ਮਾਨਿੰਦ, ਸ਼ੇਰ ਦੇ ਸਮਾਨ ਮਹਾਰਾਜ ਜੀ ਸੋਭਨੀਕ ਹੋਏ ਹਨ।
ਟਿੱਕਿਓ ਕੁਨੰਡ ਅਗਰ ਬੱਡ ਗਾਡੋ,
ਔਰ ਸਤਿਗੁਰੂ ਜੀ ਦੇ ਸਾਹਮਣੇ ਮਹਾਰਾਜ ਜੀ ਦਾ ਬੜਾ ਵੱਡਾ ਕਠੋਰ ਧਨਕ, ਜਿਹਦੀ ਲੱਠ ਬੜੀ ਕਠੋਰ ਹੈ, ਜਿਹਦੀ ਤੰਦੀ ਵੀ ਕਹਿੰਦੇ ਆਮ ਬੰਦੇ ਕੋਲੋਂ ਖਿੱਚੀ ਨਹੀਂ ਜਾਂਦੀ, ਐਸਾ ਕਠੋਰ ਧਨਕ ਮਹਾਰਾਜ ਜੀ ਦੇ ਸਾਹਮਣੇ ਪਿਆ ਹੈ।
ਖਰ ਕਥੰਗ ਧਰ ਕਰ ਮੈਂ ਫੇਰ,
ਬੜਾ ਤਿੱਖਾ ਖਪਰਾ ਤੀਰ ਮਹਾਰਾਜ ਜੀ ਨੇ ਹੱਥ ਵਿੱਚ ਪਕੜਿਆ ਹੋਇਆ, ਔਰ ਉਸ ਤੀਰ ਨੂੰ ਮਹਾਰਾਜ ਜੀ ਫੇਰਦੇ ਨੇ ਗੋਲ ਗੋਲ ਉਸ, ਇਹ ਮਹਾਰਾਜ ਜੀ ਦਾ ਸੁਭਾਅ ਸੀ, ਗੁਰੂ ਕਲਗੀਧਰ ਜੀ ਆਪਣੇ ਹੱਥ ਚ ਤੀਰ ਰੱਖਿਆ ਕਰਦੇ ਸੀ, ਔਰ ਉਹ ਤੀਰ ਆਪਣੇ ਹੱਥ ਚ ਰੱਖ ਕੇ ਉਸ ਤੀਰ ਨੂੰ ਫੇਰਿਆ ਕਰਦੇ ਸਨ। ਅੱਜ ਵੀ ਕਹਿੰਦੇ ਹੱਥ ਵਿੱਚ ਖਪਰਾ ਤੀਰ ਫੜਿਆ ਬੜਾ ਤਿੱਖਾ ਹੈ। ਔਰ ਮਹਾਰਾਜ ਜੀ ਉਹ ਤੀਰ ਆਪਣੇ ਹੱਥ ਵਿੱਚ ਪਕੜ ਕੇ ਉਹਨੂੰ ਫੇਰ ਰਹੇ ਨੇ, ਗੋਲ ਗੋਲ ਉਸ ਤੀਰ ਨੂੰ ਘੁਮਾ ਰਹੇ ਨੇ।
ਮੁਕਤਾ ਹਲਗਰ ਮਾਲ ਵਿਸਾਲਾ,
ਸਤਿਗੁਰਾਂ ਨੇ ਆਪਣੇ ਗਲ ਦੇ ਵਿੱਚ ਮੋਤੀਆਂ ਦੀ ਮਾਲਾ, ਬੜੀ ਸੁੰਦਰ ਮਾਲਾ ਹੈ, ਸਾਫ ਸਵੱਛ ਉਜਵਲ ਮੋਤੀ, ਉਹਨਾਂ ਮੋਤੀਆਂ ਦੀ ਮਾਲਾ ਮਹਾਰਾਜ ਜੀ ਨੇ ਆਪਣੇ ਕੰਠ ਵਿੱਚ ਗਲ ਚ ਧਾਰਨ ਕੀਤੀ ਹੋਈ ਹੈ।
ਜਿਗਾ ਜਵਾਰ ਜੇਬੇ ਉਚੇਰ,
ਇਸ ਉੱਤੇ ਬੜੀ ਸੁੰਦਰ ਜਗ੍ਹਾ ਹੈ ਔਰ ਉਸ ਜਗ੍ਹਾ ਦੇ ਵਿੱਚ ਬੜੇ ਕੀਮਤੀ ਜਵਾਹਰਾਤ ਜੜੇ ਹੋਏ ਜਿਹੜੇ ਚਿਲਮਿਲ ਚਿਲਮਿਲ ਕਰਦੇ ਨੇ, ਚਮਕਦੇ ਨੇ, ਪ੍ਰਕਾਸ਼ ਕਰਦੇ ਨੇ।
ਕਲਗੀ ਤੁੰਗਿਆ ਨੰਗ ਰਚੀ ਜਨ,
ਔਰ ਉਹਦੇ ਵਿੱਚ ਬੜੀ ਸੁੰਦਰ ਕਲਗੀ ਲੱਗੀ ਹੋਈ, ਉੱਚੀ ਕਲਗੀ ਹੈ ਮਹਾਰਾਜ ਦਸਵੇਂ ਪਾਤਸ਼ਾਹ ਦੇ ਸੀਸ ਉੱਤੇ ਜਿਹੜੀ ਕਲਗੀ ਹੈ। ਪੁਰਾਤਨ ਸਮੇਂ ਦੀਆਂ ਅੱਜ ਕੱਲ ਜਿਹੜੀਆਂ ਕਲਗੀਆਂ ਆਦਿਕ ਵੇਖੀ ਦੀਆਂ ਨੇ ਐਸੀਆਂ ਨਹੀਂ ਸਨ ਹੁੰਦੀਆਂ, ਬੜੀ ਸੁੰਦਰ ਕਲਗੀ, ਉਹ ਤੰਗ ਉੱਚੀ ਕਲਗੀ। ਕਦੇ ਤੁਸੀਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਮਹਾਰਾਜ ਜੀ ਦੇ ਅੰਗੀਠੇ ਉੱਤੇ ਪਈ ਹੋਈ ਉਹ ਕਲਗੀ ਦਸਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਹੋਣਗੇ। ਐਸੀ ਕਲਗੀ ਜੋ ਉੱਚੀ ਕਲਗੀ ਹੈ ਉਹ ਮਹਾਰਾਜ ਜੀ ਦੇ ਸੀਸ ਉੱਤੇ ਸੋਭਨੀਕ ਹੈ।
ਅੰਗ ਅੰਗ ਸੁੰਦਰ ਬਹੁਤੇਰ,
ਔਰ ਕਹਿੰਦੇ ਇਸ ਤਰ੍ਹਾਂ ਦੀ ਸੁੰਦਰ ਕਲਗੀ ਤੁੰਗ ਅਨੰਗ ਰਚੀ ਜਨ, ਕਹਿੰਦੇ ਮਾਨੋ ਕਾਮਦੇਵ ਦੀ ਰਚਨਾ। ਅਨੰਗ ਨਾਮ ਕਾਮਦੇਵ ਦਾ ਹੈ, ਕਾਮਦੇਵ ਬੜਾ ਸੁੰਦਰ ਮੰਨਿਆ ਦੇਵਤਾ। ਕਹਿੰਦੇ ਮਾਨੋ ਇਹ ਜਿਹੜੀ ਕਲਗੀ ਹੈ ਇਹ ਅਨੰਗ ਦੀ ਰਚੀ ਹੋਈ, ਕਾਮਦੇਵ ਦੀ ਰਚੀ ਹੋਈ ਹੈ, ਔਰ ਸਤਿਗੁਰਾਂ ਦੇ ਸਰੀਰ ਦਾ ਅੰਗ ਅੰਗ ਬੜਾ ਸੁੰਦਰ ਹੈ, ਬੜੀ ਸੁੰਦਰ ਆਭਾ ਹੈ। ਕਰੋੜਾਂ ਕਾਮਦੇਵਾਂ ਦੀ ਸੁੰਦਰਤਾ ਮਹਾਰਾਜ ਜੀ ਦੇ ਸਾਹਮਣੇ ਫਿੱਕੀ ਆਭਾ ਫਿੱਕੀ ਪ੍ਰਤੀਤ ਹੁੰਦੀ ਹੈ ਉਹਨਾਂ ਦੀ।
ਅੰਤਰ ਸਦਨ ਟਿਕੈ ਜਿਸ ਮਾਏ, ਤੈ ਪ੍ਰਿਅੰਕ ਪਰ ਤੇਰੇ ਸੁਹਾਏ।
ਮਹਿਲਾਂ ਵਿੱਚ ਜਿੱਥੇ ਮਹਾਰਾਜ ਜੀ ਟਿਕਦੇ ਨੇ ਉੱਥੇ ਅੰਦਰ ਇੱਕ ਸੁੰਦਰ ਪਲੰਘਾ ਹੈ ਵਿਛਿਆ ਹੋਇਆ, ਉਸ ਪਲੰਘੇ ਦੇ ਉੱਤੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਸ਼ੋਭਨੀਕ ਹੋਏ ਨੇ, ਪਲੰਘੇ ਦੇ ਉੱਤੇ ਬੈਠੇ ਹਨ।
ਮਾਤਲ ਨੰਦ ਚੰਦ ਅਰ ਸੰਗ,
ਔਰ ਸਤਿਗੁਰਾਂ ਦੇ ਕੋਲ ਮਾਮਾ ਕਿਰਪਾਲ ਚੰਦ ਜੀ ਬੈਠੇ ਨੇ, ਦੀਵਾਨ ਨੰਦ ਚੰਦ ਜੀ ਬੈਠੇ ਹਨ, ਭਾਈ ਸਾਹਿਬ ਭਾਈ ਸੰਗੋ ਸ਼ਾਹ ਜੀ ਬੈਠੇ ਹਨ।
ਦਇਆ ਰਾਮਨ ਜੀ ਨਿਕਟ ਬਿਠਾਏ,
ਭਾਈ ਦਇਆ ਰਾਮ ਜੀ ਇਹਨਾਂ ਨੂੰ ਮਹਾਰਾਜ ਜੀ ਨੇ ਆਪਣੇ ਲਾਗੇ ਬਿਠਾਇਆ। ਭਾਈ ਦਇਆ ਰਾਮ ਜੀ ਵੀ ਗੁਰੂ ਕਲਗੀਧਰ ਜੀ ਦੀ ਸ਼ਰਨ ਚ, ਉਹੀ ਭਾਈ ਦਇਆ ਰਾਮ ਹਨ ਜਿਹਨਾਂ ਨੇ ਆਉਣ ਵਾਲੇ ਸਮੇਂ ਵਿੱਚ ਦਇਆ ਸਿੰਘ ਵੀ ਬਣਨਾ ਹੈ, ਕਈ ਸਾਲ ਪਹਿਲਾਂ ਹੀ ਮਹਾਰਾਜ ਜੀ ਦੇ ਚਰਨਾਂ ਚ ਆ ਗਏ ਸਨ। ਭਾਈ ਸਾਹਿਬ ਭਾਈ ਦਇਆ ਰਾਮ ਜੀ ਆਦਿ ਕੇ ਮਹਾਰਾਜ ਜੀ ਦੇ ਚਰਨਾਂ ਚ ਬੈਠੇ ਹਨ।
ਇੰਤੇ ਆਦਿ ਨਿਕਟ ਜਨ ਬੀਸਕ,
ਇਹਨਾਂ ਤੋਂ ਇਲਾਵਾ ਹੋਰ ਵੀ 20 ਸੇਵਕ ਨੇ ਮਹਾਰਾਜ ਜੀ ਦੇ, ਜਿਨ੍ਹਾਂ ਦੀ ਕੁੱਲ ਗਿਣਤੀ 20 ਬਣਦੀ ਹੈ। ਇਹ 20 ਸੇਵਾਦਾਰ ਨਿਕਟਵਰਤੀ ਸਿੱਖ ਮਹਾਰਾਜ ਜੀ ਦੇ ਕੋਲ ਹਨ।
ਸਨਮਾਨਿਤ ਮ੍ਰਿਤ ਪੰਤ ਸੁਨਾਏ,
ਇਹ ਸਾਰੇ ਸਤਿਗੁਰਾਂ ਦਾ ਬੜਾ ਸਨਮਾਨ ਸਤਿਕਾਰ ਕਰਕੇ ਬੈਠੇ ਨੇ ਔਰ ਮਹਾਰਾਜ ਜੀ ਦੇ ਨਾਲ ਬੜੇ ਮਿੱਠੇ ਮਿੱਠੇ ਬਚਨ ਕਰ ਰਹੇ ਨੇ। ਗੁਰੂ ਕਲਗੀਧਰ ਜੀ ਵੀ ਇਹਨਾਂ ਦੇ ਨਾਲ ਬਚਨ ਬਿਲਾਸ ਕਰ ਰਹੇ ਨੇ।
ਤਰਨ ਤਰਲ ਸਮ ਦਿਪੈ ਪ੍ਰਤਾਪ,
ਮਹਾਰਾਜ ਜੀ ਦਾ ਜਿਵੇਂ ਨਵਾਂ ਚੜਿਆ ਹੋਇਆ ਸੂਰਜ ਸਵੇਰੇ ਉਦੇ ਹੁੰਦਾ, ਜਿਵੇਂ ਉਹਦਾ ਬੜਾ ਭਾਰੀ ਪ੍ਰਕਾਸ਼ ਹੁੰਦਾ।
ਤਰਨ ਆਰ ਬਲ ਤਨ ਮੈਂ ਆਏ,
ਇਹਦਾ ਤਰਨ ਅਵਸਥਾ ਵਿੱਚ ਜਵਾਨੀ ਦੀ ਉਮਰ ਦੇ ਵਿੱਚ ਗੁਰੂ ਕਲਗੀਧਰ ਜੀ ਦੇ ਸਰੀਰ ਦੇ ਉੱਤੇ ਵੀ ਚੜੇ ਹੋਏ ਨਵੇਂ ਸੂਰਜ ਦੇ ਸਮਾਨ ਪ੍ਰਕਾਸ਼ ਹੈ, ਪ੍ਰਤਾਪ ਹੈ, ਜਿਹਦਾ ਪ੍ਰਤਾਪ ਪ੍ਰਕਾਸ਼ ਸਤਿਗੁਰਾਂ ਦਾ ਚਾਰੇ ਪਾਸੇ ਬਿਥਰ ਰਿਹਾ।
ਸਿੰਘਪੁਰ ਪਰ ਖੜੇ ਸੈਂਕੜੇ,
ਇਹ ਤਾਂ ਸਤਿਗੁਰਾਂ ਦੇ ਅੰਦਰ ਦਰਬਾਰ ਦੀ ਗੱਲ ਹੈ ਜਿੱਥੇ 20 ਸੇਵਾਦਾਰ ਬੈਠੇ ਨੇ, ਬਾਕੀ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਸਤਰਧਾਰੀ ਸੂਰਮੇ ਜਿਹੜੇ ਮਹਾਰਾਜ ਜੀ ਦੇ ਸਿਪਾਹੀ ਨੇ ਉਹ ਸਤਿਗੁਰਾਂ ਦੇ ਦਰਬਾਰ ਤੋਂ ਬਾਹਰ ਖੜੇ ਨੇ। ਅੰਦਰ ਜਗ੍ਹਾ ਮਹਾਰਾਜ ਜੀ ਦੇ ਜਿੱਥੇ ਅੰਦਰ ਬੈਠੇ ਨੇ ਥੋੜੀ ਜਗ੍ਹਾ ਸੀ, ਉੱਥੇ ਕੁਝ ਕੀ ਸੇਵਕ ਬੈਠੇ ਨੇ, ਬਾਕੀ ਜਿਹੜੇ ਮਹਾਰਾਜ ਜੀ ਦੇ ਸਿੰਘ ਪੌਰ ਜਿਹੜਾ ਦਰਸ਼ਨੀ ਡਿਓੜੀ ਵੱਡਾ ਦਰਵਾਜ਼ਾ ਹੈ ਉਸ ਦਰਵਾਜ਼ੇ ਦੇ ਬਾਹਰ ਸੈਂਕੜੇ ਸ਼ਸਤਰਧਾਰੀ ਸੂਰਮੇ ਖੜੇ ਨੇ।
ਬਸਤਰ ਸ਼ਸਤਰ ਸੂਰੇ ਸਾਵਧਾਨ,
ਸੋਹਣੇ ਬਸਤਰਾਂ ਸ਼ਸਤਰਾਂ ਦੇ ਸਹਿਤ ਸਾਵਧਾਨ ਹੋ ਕੇ ਚੁਕੰਨੇ ਹੋ ਕੇ ਖੜੇ ਹਨ।
ਪੰਮਾ ਪ੍ਰੋਹਿਤ ਚੰਦ ਕੇਸਰੀ,
ਇਧਰ ਪੰਮਾ ਪ੍ਰੋਹਿਤ ਤੇ ਕੇਸਰੀ ਚੰਦ,
ਇਹ 20 ਮਾਨਵ ਅਗਵਾਨ,
ਇਹਨਾਂ ਨੇ ਵੀ 20 ਬੰਦੇ ਆਪਣੇ ਨਾਲ ਲਿਆ। ਇਹ ਤਾਂ 100 ਬੰਦਾ ਸੀ, ਇਹਨਾਂ ਦੇ ਨਾਲ 100 ਸਿਪਾਹੀ ਆਏ ਸੀ, ਪਰ ਪੰਮੇ ਪ੍ਰੋਹਿਤ ਤੇ ਕੇਸਰੀ ਚੰਦ ਨੇ ਆਪਣੇ ਨਾਲ 20 ਬੰਦੇ ਲਏ ਹਨ ਤੇ ਚੱਲ ਕੇ ਸਤਿਗੁਰਾਂ ਕੋਲ ਆਏ ਨੇ।
ਆਏ ਦਵਾਰ ਪਰ ਤੇਰੇ ਸੰਦ ਬੰਦ,
ਜਦੋਂ ਆਏ ਤੇ ਸਤਿਗੁਰਾਂ ਦੇ ਦਰਵਾਜੇ ਦੇ ਬਾਹਰ ਸਰਦਬੱਧ ਹੋ ਕੇ ਆ ਕੇ ਖਲੋ ਗਏ। ਅੰਦਰ ਆਉਣ ਤੇ ਸਤਿਗੁਰਾਂ ਦੀ ਆਗਿਆ ਤੋਂ ਬਿਨਾਂ ਅੰਦਰ ਨਹੀਂ ਸੀ ਆ ਸਕਦੇ, ਤੋ ਬਾਹਰ ਦਰਵਾਜੇ ਦੇ ਉੱਤੇ ਆ ਕੇ ਖਲੋ ਗਏ ਹਨ।
ਗੁਰੂ ਨਿਕਟ ਸੁਦਕੀਨ ਬਖਾਨ,
ਸੇਵਾਦਾਰ ਗੁਰੂ ਸਾਹਿਬ ਦੇ ਕੋਲ ਅੰਦਰ ਭੇਜਿਆ, ਆਪਣੇ ਆਉਣ ਦੀ ਖਬਰ ਇਹਨਾਂ ਨੇ ਦਿੱਤੀ ਹੈ।
ਸ਼੍ਰੀ ਮੁਕ ਤੇ ਫੁਰਮਾਏ ਜਨਾਯੋ, ਚਤੁਰ ਕਟੀ ਬੈਠੇ ਇਸ ਥਾਨ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਪੰਮੇ ਪੁਰੋਹਿਤ ਤੇ ਕੇਸਰੀ ਚੰਦ ਨੂੰ ਕਹੋ ਕਿ ਜਿੱਥੇ ਬਾਹਰ ਆਏ ਨੇ ਬਾਹਰ ਹੀ ਬੈਠ ਜਾਣ, ਚਾਰ ਕੁ ਘੜੀਆਂ ਬੈਠ ਕੇ ਉਡੀਕ ਕਰਨ, ਹਾਲੇ ਅਸੀਂ ਉਹਨਾਂ ਨੂੰ ਮਿਲ ਨਹੀਂ ਸਕਦੇ। ਕਲਗੀਧਰ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਚਾਰ ਕੁ ਘੜੀਆਂ ਬਾਹਰ ਬੈਠ ਕੇ ਉਡੀਕ ਕਰਨ।
ਦਵਾਰਪਾਲ ਨਿਜ ਨਿਕਟ ਬਿਟਾਏ,
ਹੁਣ ਦਵਾਰਪਾਲ ਨੇ ਜਾ ਕੇ ਕੇਸਰੀ ਚੰਦ ਨੂੰ ਆਖਿਆ ਕਿ ਗੁਰੂ ਸਾਹਿਬ ਦਾ ਹੁਕਮ ਹੈ ਕਿ ਚਾਰ ਕੁ ਘੜੀਆਂ ਤੁਸੀਂ ਇੱਥੇ ਬੈਠੋ, ਫਿਰ ਤੁਹਾਨੂੰ ਸਤਿਗੁਰੂ ਜੀ ਆਪਣੇ ਕੋਲ ਅੰਦਰ ਸਭਾ ਵਿੱਚ ਬੁਲਾਉਣਗੇ। ਤੋ ਦਵਾਰਪਾਲ ਨੇ ਇਹਨਾਂ ਨੂੰ ਆਪਣੇ ਕੋਲ ਹੀ ਬਿਠਾ ਲਿਆ।
ਹੋਏ ਅਵਕਾਸ਼ ਕਰ ਪਾਤ,
ਜਦੋਂ ਸਤਿਗੁਰਾਂ ਕੋਲ ਅੰਦਰ ਵੇਲ ਹੋਵੇਗੀ ਤੇ ਉਹ ਤੁਹਾਨੂੰ ਆਪਣੇ ਕੋਲ ਆਪਣੇ ਸਭਾ ਵਿੱਚ ਦੀਵਾਨ ਵਿੱਚ ਬੁਲਾ ਲੈਣਗੇ।
ਕਰਨ ਅਨਾਦਰ ਦਰ ਅਟਕਾਏ, ਜਿਨ ਉਰ ਛਲ ਹੰਕਾਰ ਨਿਵਾਸ।
ਇਹ ਵੀ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਨੀਤੀ ਸੀ, ਇਹਨਾਂ ਨੂੰ ਬਾਹਰ ਰੋਕਣ ਦੀ ਨੀਤੀ ਸੀ, ਕਿਉਂਕਿ ਇਹ ਬੜੇ ਹੰਕਾਰ ਨਾਲ ਆਏ ਸੀ ਵੀ ਅਸੀਂ ਰਾਜੇ ਹਾਂ, ਮੈਂ ਰਾਜਾ ਹਾਂ। ਕੇਸਰੀ ਚੰਦ ਦੇ ਮਨ ਚ ਹੰਕਾਰ ਸੀ, ਪੰਮੇ ਪੁਰੋਹਿਤ ਦੇ ਮਨ ਚ ਹੰਕਾਰ ਸੀ, ਤੇ ਇਹਨਾਂ ਦਾ ਹੰਕਾਰ ਦੂਰ ਕਰਨ ਵਾਸਤੇ ਸਤਿਗੁਰਾਂ ਨੇ ਜਾਣ ਬੁੱਝ ਕੇ ਆਖਿਆ ਵੀ ਦਰਵਾਜੇ ਤੇ ਖਲੋ ਕੇ ਉਡੀਕ ਕਰੋ। ਇੱਥੇ ਖਲੋਣਗੇ, ਜਦੋਂ ਉਡੀਕ ਕਰਨਗੇ ਤੇ ਇਹਨਾਂ ਦੇ ਹੰਕਾਰ ਦਾ ਨਾਸ ਹੋਵੇਗਾ, ਇਹਨਾਂ ਨੂੰ ਇਹ ਸੋਝੀ ਹੋਵੇਗੀ ਕਿ ਗੁਰੂ ਸਾਹਿਬ ਦੇ ਸਾਹਮਣੇ ਸਾਰੇ ਇੱਕ ਬਰਾਬਰ ਨੇ, ਇੱਕੋ ਜਿਹੇ ਨੇ। ਇਹਨਾਂ ਨੂੰ ਜਾਣ ਬੁੱਝ ਕੇ ਇਹਨਾਂ ਦਾ ਅਨਾਦਰ ਕਰਨ ਵਾਸਤੇ ਮਹਾਰਾਜ ਜੀ ਨੇ ਇਹਨਾਂ ਨੂੰ ਅਟਕਾਇਆ, ਇਹਨਾਂ ਦੇ ਛਲ ਤੇ ਹੰਕਾਰ ਨੂੰ ਦੂਰ ਕਰਨ ਲਈ।
ਬੈਠੇ ਕਰਤ ਪ੍ਰਤੀਕਨ ਦੇਖਤ,
ਉੱਥੇ ਬਹਿ ਗਏ ਥੱਲੇ ਹੀ ਬਾਹਰ ਦਵਾਰਪਾਲ ਦੇ ਕੋਲ, ਤੇ ਬਹਿ ਕੇ ਉਡੀਕ ਕਰਕੇ ਵੇਖਣ ਲੱਗੇ ਚਾਰੇ ਪਾਸੇ।
ਗੁਰ ਕੇ ਪੋਰ ਪ੍ਰਤਾਪ ਪ੍ਰਕਾਸ਼,
ਸਤਿਗੁਰਾਂ ਦਾ ਜਿਹੜਾ ਦਰਵਾਜਾ ਹੈ ਨਾਲ ਹੀ ਬੈਠੇ ਸੀ, ਬਾਹਰ ਅੰਦਰ ਮਹਾਰਾਜ ਜੀ ਦਾ ਦੀਵਾਨ ਸੀ ਤੇ ਬਾਹਰ ਇਹ ਬੈਠੇ ਨੇ, ਤੇ ਸਤਿਗੁਰਾਂ ਦੇ ਦਰਬਾਰ ਦੇ ਅੰਦਰ ਇਹਨਾਂ ਨੇ ਪ੍ਰਕਾਸ਼ ਵੇਖਿਆ, ਪ੍ਰਤਾਪ ਵੇਖਿਆ।
ਸੰਗਤ ਬ੍ਰਿੰਦ ਬੰਦਨਾ ਥਾਨਤ,
ਬਾਕੀ ਸੰਗਤਾਂ ਆ ਰਹੀਆਂ ਨੇ ਪਰ ਇਹਨਾਂ ਨੂੰ ਇਜਾਜ਼ਤ ਨਹੀਂ ਅੰਦਰ ਆਉਣ ਦੀ। ਬਾਕੀ ਸਿੱਖ ਨੇ ਜਿਹੜੇ ਉਹ ਅੰਦਰ ਆ ਰਹੇ ਨੇ, ਉਹ ਆ ਕੇ ਬੜੇ ਸਤਿਕਾਰ ਨਾਲ ਸਤਿਗੁਰਾਂ ਨੂੰ ਵੰਦਨਾ ਕਰਦੇ ਨੇ, ਮੱਥਾ ਟੇਕਦੇ ਨੇ।
ਤਿੰਪੁਰ ਜਨ ਪੁਨ ਜਾਏ ਅਬਾਤ,
ਉਸੇ ਤਰ੍ਹਾਂ ਉਹ ਪੁਰੀ ਦੇ ਜਿੰਨੇ ਸੇਵਕ ਨਗਰ ਦੇ ਨਿਵਾਸੀ ਨੇ ਉਹ ਸਾਰੇ ਮਹਾਰਾਜ ਜੀ ਨੂੰ ਨਮਸਕਾਰ ਕਰਦੇ ਨੇ ਔਰ ਆਪਣੇ ਘਰ ਨੂੰ ਜਾਂਦੇ ਹਨ।
ਸ਼੍ਰੀ ਅਨੰਦਪੁਰ ਕੇ ਨਰ ਬਾਸੇ ਸਗਰੇ ਠਾਨੇ ਦੁਆਰ ਪ੍ਰਣਾਮ,
ਸ਼੍ਰੀ ਅਨੰਦਪੁਰ ਸਾਹਿਬ ਦੇ ਜਿਤਨੇ ਵਾਸੀ ਹਨ ਉਹ ਸਾਰੇ ਆਉਂਦੇ ਨੇ, ਇਹ ਦਰਵਾਜੇ ਤੇ ਹੀ ਬੈਠੇ ਨੇ, ਇਹਨਾਂ ਨੂੰ ਆਉਣ ਦੀ ਆਗਿਆ ਨਹੀਂ। ਬਾਕੀ ਸੰਗਤ ਆ ਰਹੀ ਹੈ ਤੇ ਜਾ ਰਹੀ ਹੈ, ਸਿੱਖ ਆਉਂਦੇ ਨੇ ਅੰਦਰ ਆ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਬੜੇ ਅਦਬ ਸਤਿਕਾਰ ਨਾਲ ਨਮਸਕਾਰ ਕਰਦੇ ਨੇ, ਮੱਥਾ ਟੇਕਦੇ ਨੇ।
ਬੌਰ ਜਾਏ ਨਿਜ ਕਾਰਜ ਲਾਗੈ,
ਮਹਾਰਾਜ ਜੀ ਕੋਲੋਂ ਵਿਦਾ ਹੋ ਕੇ ਜਾ ਕੇ ਆਪੋ ਆਪਣੇ ਕੰਮਾਂ ਤੇ ਲੱਗ ਜਾਂਦੇ ਹਨ।
ਅਨੇਕ ਪ੍ਰਕਾਰ ਕੇ ਸਭ ਧਾਮ,
ਅਨੇਕ ਪ੍ਰਕਾਰ ਦੇ ਘਰਾਂ ਦੇ ਜਿਹੜੇ ਕਾਰ ਵਿਹਾਰ ਨੇ ਫਿਰ ਉਹਨਾਂ ਵਿੱਚ ਜਾ ਲੱਗਦੇ ਨੇ, ਜੁੜਦੇ ਨੇ।
ਉਤ ਬੰਦਨਾ ਭੀੜ ਅਧਿਕ ਨਰ,
ਇਹਨਾਂ ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕਣ ਵਾਲਿਆਂ ਦੀ ਬੜੀ ਭੀੜ ਹੈ, ਬੜਾ ਇਕੱਠ ਹੈ।
ਆਵੇ ਜਾਏ ਜਪੈ ਸਤ ਨਾਮ,
ਆਉਂਦੇ ਨੇ ਦਰਸ਼ਨ ਕਰਕੇ ਜਾਂਦੇ ਨੇ, ਆਉਂਦਿਆਂ ਜਾਂਦਿਆਂ ਸਾਰਿਆਂ ਦੀ ਜ਼ੁਬਾਨ ਤੇ ਰਸਨਾ ਤੇ ਨਾਮ ਹੁੰਦਾ, ਸਾਰੇ ਕਹਿੰਦੇ ਜਾਂਦੇ ਨੇ ਸਤਨਾਮ ਸ੍ਰੀ ਵਾਹਿਗੁਰੂ 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 ਦਾ ਜਾਪ ਜਪਦੇ ਆਉਂਦੇ ਨੇ ਤੇ ਜਪਦੇ ਹੀ ਜਾਂਦੇ ਹਨ।
ਹੀਰ ਹੀਰ ਹੈਰਾਨੀ ਹੋਵੇ,
ਵੇਖ ਵੇਖ ਕੇ ਹੈਰਾਨ ਹੋ ਰਹੇ ਨੇ ਉਹ ਜਿਹੜੇ ਬਾਹਰ ਬੈਠੇ ਪੰਮਾ ਪੁਰੋਹਿਤ ਕੇਸਰੀ ਚੰਦ, ਉਹ ਵੇਖ ਵੇਖ ਕੇ ਹੈਰਾਨ ਹੋ ਰਹੇ ਨੇ।
ਪੂਰਨ ਗੁਰ ਸਭ ਅੰਤਰ ਜਾਮ,
ਵੇਖਦੇ ਨੇ ਹੈਰਾਨੀ ਨਾਲ ਵੇਖਦੇ ਨੇ ਵੀ ਪੂਰਨ ਗੁਰੂ ਨੇ ਔਰ ਅੰਤਰ ਜਾਮੀ ਨੇ ਸਾਰੇ ਸਿੱਖਾਂ ਨੂੰ ਦਰਸ਼ਨ ਦੇ ਰਹੇ ਨੇ।
ਤੋ ਮਹਾਂ ਦ੍ਰਿੜ ਕਪਟ ਨਾ ਛੋਡਾ।
ਹਾਲਾਂਕਿ ਬੈਠ ਕੇ ਉਪਮਾ ਵੀ ਵੇਖ ਲਈ ਗੁਰੂ ਸਾਹਿਬ ਦੀ, ਪਰ ਫਿਰ ਵੀ ਇਹਨਾਂ ਨੇ ਪੱਕਾ ਕਰਕੇ ਕਪਟ ਆਪਣੇ ਮਨ ਚ ਰੱਖਿਆ, ਉਹ ਕਪਟ ਇਹਨਾਂ ਨੇ ਨਹੀਂ ਛੱਡਿਆ।
ਭੀਮ ਚੰਦ ਜਿਵੇਂ ਪੱਟੇ ਸਿਖਾਏ,
ਭੀਮ ਚੰਦ ਨੇ ਜਿਵੇਂ ਇਹਨਾਂ ਨੂੰ ਸਿਖਾ ਕੇ ਭੇਜਿਆ ਸੀ, ਉਹ ਕਪਟ ਇਹਨਾਂ ਨੇ ਉਸੇ ਤਰ੍ਹਾਂ ਪਕੜੀ ਰੱਖਿਆ, ਉਹਦਾ ਨੀ ਤਿਆਗ ਕੀਤਾ।
ਕਿਤ ਘਟੀ ਬੀਤੇ ਬੁਲਵਾਏ,
ਏਦਾਂ ਜਦੋਂ ਚਾਰ ਘੜੀਆਂ ਬੈਠਿਆਂ ਨੂੰ ਬੀਤ ਗਈਆਂ, ਫਿਰ ਮਹਾਰਾਜ ਗੁਰੂ ਕਲਗੀਧਰ ਜੀ ਨੇ ਇਹਨਾਂ ਨੂੰ ਆਪਣੇ ਦੀਵਾਨ ਵਿਚ, ਸਭਾ ਵਿਚ ਬੁਲਾਇਆ।
ਅੰਤਰ ਪ੍ਰਵਿਸ਼ੇ ਦੇਖੇ ਜਾਏ,
ਮੇਰੇ ਅੰਦਰ ਗਏ, ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪ੍ਰਭਾਵ ਵੇਖਿਆ, ਦਰਸ਼ਨ ਕੀਤੇ,
ਰਚਨਾ ਅਨਕ ਪ੍ਰਕਾਰ ਕੀਜੈ।
ਅੱਗੇ ਸਤਿਗੁਰਾਂ ਦੇ ਦਰਬਾਰ ਵਿਚ ਅਨਕ ਪ੍ਰਕਾਰ ਦੀ ਰਚਨਾ, ਬੜੀ ਸੁੰਦਰ ਮਹਾਰਾਜ ਜੀ ਦੇ ਦਰਬਾਰ ਦੀ ਆਭਾ ਹੈ।
ਸ਼ਸਤਰ ਪਾਣ ਜਿਤ ਕਿਤ ਦਰਸਾਏ,
ਸਤਿਗੁਰਾਂ ਦੇ ਚਾਰੇ ਪਾਸੇ ਸ਼ਸਤਰ ਧਾਰੀ ਸੂਰਮੇ, ਕਿਸੇ ਦੇ ਹੱਥ ਚ ਬੰਦੂਕ ਹੈ, ਕਿਸੇ ਦੇ ਹੱਥ ਦੇ ਵਿਚ ਤਮੰਚਾ ਹੈ, ਕੋਈ ਹੱਥ ਵਿਚ ਕਿਰਪਾਨ ਫੜੀ ਬੈਠਾ, ਕਿਸੇ ਦੇ ਕੋਲ ਬਰਛਾ, ਕਿਸੇ ਕੋਲ ਤਬਰ ਹੈ, ਇਹਦਾ ਸਾਰੇ ਸ਼ਸਤਰ ਧਾਰੀ ਸੂਰਮੇ ਚਾਰੇ ਪਾਸੇ ਇਹਨਾਂ ਨੇ ਵੇਖੇ ਨੇ।
ਸਨੇ ਸਨੇ ਪਹੁੰਚੇ ਤਿਸ ਮੰਦਰ,
ਸਨੇ ਸਨੇ ਚੱਲ ਕੇ ਮਹਾਰਾਜ ਜੀ ਦੇ ਮੰਦਰ ਵਿਚ, ਦਰਬਾਰ ਵਿਚ ਆਏ ਹਨ।
ਬੈਠੇ ਕਲਗੀਧਰ ਹਰਿ ਖਾਏ,
ਕਲਗੀਧਰ ਜੀ ਅੱਗੇ ਜਿੱਥੇ ਬੜੇ ਪ੍ਰਸੰਨ ਚਿਤ ਹੋ ਕੇ ਬੈਠੇ ਨੇ, ਉੱਥੇ ਆਏ ਨੇ ਚੱਲ ਕੇ।
ਨਿਮਰ ਭਏ ਦਰਸ਼ਨ ਕੋ ਹੀਰਤ,
ਨਿਮਰ ਹੋ ਕੇ ਬੜੇ ਭਾਵ ਨਾਲ ਇਹਨਾਂ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਨੇ।
ਹੱਥ ਜੋੜ ਕਰ ਬੰਧਨ ਕੀਨ,
ਹੱਥ ਜੋੜ ਕੇ ਬੜੇ ਪਿਆਰ ਨਾਲ ਇਹਨਾਂ ਨੇ ਮੱਥਾ ਟੇਕਿਆ ਹੈ।
ਪੁਨ ਰਾਜੇ ਕੀ ਨਮੋ ਕਰੀ ਪੱਗ,
ਫਿਰ ਰਾਜੇ ਭੀਮ ਚੰਦ ਵੱਲੋਂ ਜਿਹੜੀ ਨਮਸਕਾਰ ਸੀ ਉਹ ਕੀਤੀ ਹੈ।
ਆਇਸ ਬੈਠੇ ਮੁਦ ਭੀਨ,
ਮਹਾਰਾਜ ਜੀ ਦੀ ਆਗਿਆ ਲੈ ਕੇ ਖੁਸ਼ੀ ਵਿਚ ਭਿੱਜੇ ਹੋਏ ਬੈਠ ਗਏ।
ਸ਼੍ਰੀ ਗੋਬਿੰਦ ਸਿੰਘ ਬੂਜਨ ਕੀਨੇ, ਭੀਮ ਚੰਦ ਆਨੰਦ ਪੀਨ।
ਮਹਾਰਾਜ ਜੀ ਨੇ ਪੁੱਛਿਆ, ਹਾਂ ਕੇਸਰੀ ਚੰਦ ਜੀ ਦੱਸੋ, ਰਾਜਾ ਭੀਮ ਚੰਦ ਰਾਜੀ ਖੁਸ਼ੀ ਹੈ? ਮਹਾਰਾਜ ਕਲਗੀਧਰ ਪਾਤਸ਼ਾਹ ਨੇ ਭੀਮ ਚੰਦ ਬਾਰੇ ਪੁੱਛਿਆ।
ਸੁਣ ਤਿੰਨ ਕੁਸ਼ਲ ਭਨੀ ਕਰ ਜੋਰਤ,
ਸੁਣ ਕੇ ਆਖਿਆ ਜੀ ਕੁਸ਼ਲ ਪ੍ਰਸੰਨਤਾ ਹੈ, ਆਪ ਜੀ ਦੀ ਦਇਆ ਦੇ ਨਾਲ ਰਾਜਾ ਭੀਮ ਚੰਦ ਖੁਸ਼ ਪ੍ਰਸੰਨ ਹੈ।
ਕਿਰਪਾ ਆਪ ਕੀਤੇ ਸੁਖਲੀਨ,
ਤੁਹਾਡੀ ਕਿਰਪਾ ਨਾਲ ਉਹਨੂੰ ਸਾਰੇ ਸੁਖ ਪ੍ਰਾਪਤ ਹਨ।
ਬਿਨਤੀ ਪਨੀ ਅਨ ਤਜ ਗਿਣਤੀ,
ਮਹਾਰਾਜ ਉਹਨੇ ਆਪਣੀਆਂ ਸਾਰੀਆਂ ਗਟੀਆਂ ਗਿਣਤੀਆਂ ਤਿਆਗ ਕੇ ਤੁਹਾਡੇ ਚਰਨਾਂ ਵਿਚ ਬੇਨਤੀ ਭੇਜੀ ਹੈ।
ਭਇਓ ਵਿਆਹ ਕੋ ਕਾਜ ਵਿਸਾਲ,
ਉਹਦੇ ਪੁੱਤਰ ਦਾ ਵਿਆਹ ਆ ਗਿਆ ਨੇੜੇ, ਬੜਾ ਵੱਡਾ ਕੰਮ ਹੈ ਉਹਦੇ ਪੁੱਤਰ ਦੇ ਵਿਆਹ ਦਾ, ਰਾਜੇ ਦੇ ਪੁੱਤਰ ਦਾ ਵਿਆਹ ਹੈ, ਔਰ ਸੈਂਕੜੇ ਰਾਜਿਆਂ ਨੇ ਉਸ ਵਿਆਹ ਦੇ ਵਿਚ ਆਉਣਾ ਹੈ, ਸ਼ਮੂਲੀਅਤ ਕਰਨੀ ਹੈ, ਇਸ ਕਰਕੇ ਰਾਜੇ ਭੀਮ ਚੰਦ ਦੇ ਲੜਕੇ ਦਾ ਵਿਆਹ ਦਾ ਕੰਮ ਬੜਾ ਵੱਡਾ ਆ ਪਹੁੰਚਿਆ।
ਤਿਸ ਉਦਮ ਮੈਂ ਰਹਿਤ ਰਹਿਣ ਦਿਨ,
ਭੀਮ ਚੰਦ ਹਰ ਵੇਲੇ ਉਸੇ ਉਦਮ ਚ ਹੀ ਰਹਿੰਦਾ ਹੈ, ਆਪਣੇ ਪੁੱਤਰ ਦੇ ਵਿਆਹ ਦੀਆਂ ਤਿਆਰੀਆਂ ਵਿਚ ਹੀ ਲੱਗਾ ਹੋਇਆ ਹੈ।
ਸੰਗਤ ਜਿੱਤ ਕਿਤੇ ਵੱਤ ਜਾਲ,
ਮਹਾਰਾਜ ਉਹ ਵਸਤੂਆਂ ਇਕੱਠੀਆਂ ਕਰ ਰਿਹਾ ਜਿਹੜੀਆਂ ਵਿਆਹ ਵਿਚ ਚਾਹੀਦੀਆਂ ਨੇ, ਜਿਹੜਾ ਜਿਹੜਾ ਸਮਾਨ ਚਾਹੀਦਾ ਉਹ ਸਾਰਾ ਕੁਝ ਇਕੱਠਾ ਕਰ ਰਿਹਾ, ਜਿੱਧਰੋਂ ਕਿਧਰੋਂ ਵੀ ਮਿਲਦਾ ਇਕੱਠਾ ਕਰ ਰਿਹਾ।
ਰਾਜਪੂਤਨ ਕੀ ਚਾਲ ਅਨੂਠੀ,
ਰਾਜਪੂਤ ਰਾਜੇ ਹੁੰਦੇ ਨੇ, ਇਹਨਾਂ ਦੀਆਂ ਚਾਲਾਂ ਵੀ ਅਨੂਠੀਆਂ ਜੀਆਂ ਹੁੰਦੀਆਂ ਨੇ, ਹੈਰਾਨ ਕਰ ਦੇਣ ਵਾਲੀਆਂ ਹੁੰਦੀਆਂ ਨੇ।
ਫਤਿਹ ਸ਼ਾਹ ਦੀਰਘ ਮੈਂ ਪਾ,
ਮਹਾਰਾਜ ਜਿਹੜਾ ਰਾਜੇ ਭੀਮ ਚੰਦ ਦਾ ਕੁੜਮ ਹੈ ਉਹਦਾ ਨਾਂ ਰਾਜਾ ਫਤਿਹ ਸ਼ਾਹ ਹੈ, ਤੇ ਰਾਜੇ ਫਤਿਹ ਸ਼ਾਹ ਜੋ ਬੜਾ ਵੱਡਾ ਰਾਜਾ ਉਹ ਵੀ ਸ੍ਰੀਨਗਰ ਦੀ ਰਿਆਸਤ ਦਾ ਰਾਜਾ ਹੈ ਤੇ ਗੜਵਾਲ ਰਿਆਸਤ ਦਾ ਰਾਜਾ ਹੈ। ਮਹਾਰਾਜ ਉਹਨੇ ਵੀ ਆਪ ਜੀ ਦੇ ਰਾਜੇ ਭੀਮ ਚੰਦ ਦੇ ਕੋਲ ਇਸ ਤਰ੍ਹਾਂ ਦੀ ਚਿੱਠੀ ਲਿਖ ਭੇਜੀ ਹੈ।
ਕਹਿ ਭੇਜਿਓ ਤੇ ਅਦਕ ਵਡਾਏ,
ਕਹਿ ਭੇਜਿਆ ਕਿ ਹੇ ਭੀਮ ਚੰਦ ਇਸ ਤਰ੍ਹਾਂ ਦੀ ਬਰਾਤ ਲਿਆਈ, ਇਸ ਤਰ੍ਹਾਂ ਦਾ ਸਮਾਨ ਵਸਤੂਆਂ ਲੈ ਕੇ ਆਈ ਜਿਹਦੇ ਨਾਲ ਮੇਰੀ ਵੀ ਵਡਿਆਈ ਹੋਵੇ ਤੇ ਤੇਰੀ ਵੀ ਵਡਿਆਈ ਹੋਵੇ।
ਆਨ ਅਜਾਇਬ ਵਸਤਨਿਆ,
ਅਜਾਇਬ ਵਸਤੂਆਂ ਲੈ ਕੇ ਆਈ ਜਿਨ੍ਹਾਂ ਨੂੰ ਵੇਖ ਕੇ ਸਭ ਨਿਹਾਲ ਹੋ ਜਾਣ।
ਖੋਜਿਤ ਜਿਤ ਕਿਤੇ ਗਨ ਆਨੇ,
ਮਹਾਰਾਜ ਰਾਜੇ ਭੀਮ ਚੰਦ ਨੇ ਸੁਣ ਕੇ ਜਿੱਥੋਂ ਕਿੱਥੋਂ ਵੀ ਉਹਨੂੰ ਕੋਈ ਅਜਾਇਬ ਵਸਤੂ ਮਿਲੀ ਹੈ ਉਹਨੇ ਆਪਣੇ ਕੋਲ ਲਿਆ ਕੇ ਇਕੱਠੀਆਂ ਕੀਤੀਆਂ ਹਨ।
ਤਉ ਨਾਰਕ ਨਿਪਟ ਕੋ ਆਏ,
ਸਾਰੀਆਂ ਵਸਤੂਆਂ ਇਕੱਠੀਆਂ ਕਰਨ ਦੇ ਬਾਵਜੂਦ ਵੀ ਰਾਜੇ ਭੀਮ ਚੰਦ ਦੇ ਮਨ ਨੂੰ ਤਸੱਲੀ ਨਹੀਂ ਹੋਈ। ਸਾਰੀਆਂ ਵਸਤੂਆਂ ਇਕੱਠੀਆਂ ਕਰਕੇ ਵੀ ਉਹਦਾ ਮਨ ਤਸੱਲੀ ਬਖਸ਼ ਤਸੱਲੀ ਨਹੀਂ ਹੋਈ, ਉਹਦੇ ਮਨ ਨੂੰ ਖੁਸ਼ੀ ਨਹੀਂ ਹੋਈ।
ਸਭ ਗਿਰ ਧਾਰਨ ਕੇ ਮੈਂ ਪਾਲਕ,
ਕਿਉਂਕਿ ਵਿਆਹ ਦੇ ਸਮਾਗਮ ਵਿੱਚ ਜਿੰਨੀਆਂ ਰਿਆਸਤਾਂ ਨੇ ਸਾਰੀਆਂ ਰਿਆਸਤਾਂ ਦੇ ਰਾਜਿਆਂ ਨੇ ਆਉਣਾ ਹੈ।
ਮਿਲੇ ਸਮਾਜ ਯਾਦ ਕਾਏ,
ਬੜਾ ਵੱਡਾ ਸਮਾਜ ਇਕੱਠਾ ਹੋਣਾ, ਬੜੇ ਭਾਈਚਾਰੇ ਨੇ ਆ ਕੇ ਇਕੱਠਾ ਹੋਣਾ।
ਨੈ ਪ੍ਰਾਪਤ ਕਿਤ ਵਾਸਤੇ ਅਨੂਠੇ,
ਇਹੋ ਜਿਹੀਆਂ ਵਸਤੂਆਂ ਰਾਜਾ ਭੀਮ ਚੰਦ ਚਾਹੁੰਦਾ ਹੈ, ਉਦਾਂ ਦੀਆਂ ਅਜਾਇਬ ਤੇ ਅਨੂਠੀਆਂ ਵਸਤੂਆਂ ਨੂੰ ਕਿਤੋਂ ਨਹੀਂ ਮਿਲੀਆਂ।
ਇਸ ਬਿਲੂ ਕਹਿ ਰਹੇ,
ਜਿਨ੍ਹਾਂ ਵਸਤੂਆਂ ਨੂੰ ਵੇਖ ਕੇ ਸਾਰੇ ਹੈਰਾਨ ਹੋ ਜਾਣ ਤੇ ਹੈਰਾਨੀ ਦੇ ਨਾਲ ਉਂਗਲਾ ਆਪਣੇ ਦੰਦਾਂ ਥੱਲੇ ਚੱਬ ਲੈਣ।
ਚਿਤ ਚਿੰਤਾ ਤੁਰ ਤਾਂ ਤੇ ਅਤਿਸ਼ੈ,
ਇਸ ਕਰਕੇ ਭੀਮ ਚੰਦ ਬੜਾ ਚਿੰਤਾ ਤੁਰ ਹੈ, ਉਹਦੇ ਮਨ ਚ ਇਸ ਗੱਲ ਦੀ ਬੜੀ ਭਾਰੀ ਫਿਕਰ ਹੈ।
ਧਨ ਖਰਚੇ ਵੀ ਪਾਏ ਨਕਾ, ਧਨ ਖਰਚੇ ਵੀ ਪਾਏ ਨਾ ਕਾਏ,
ਪੈਸਾ ਖਰਚ ਕੇ ਵੀ ਉਹਨੂੰ ਐਸੀਆਂ ਵਸਤੂਆਂ ਨਹੀਂ ਮਿਲ ਰਹੀਆਂ, ਨਹੀਂ ਪ੍ਰਾਪਤ ਹੋ ਰਹੀਆਂ।
ਹੋਏ ਲਚਾਰ ਵਿਚਾਰਤ ਮਿਲ ਮਿਲ,
ਰਾਜ ਹੁਣ ਲਚਾਰ ਹੋ ਰਿਹਾ ਤੇ ਮਿਲ ਮਿਲ ਕੇ ਸਾਰੇ ਵਿਚਾਰਾਂ ਕਰ ਰਹੇ ਨੇ।
ਹਰ ਪ੍ਰਧਾਨ ਵਿੱਚ ਸਮੰਦਾਏ,
ਉਹਨਾਂ ਦੇ ਵਿੱਚ ਹੀ ਬੜੇ ਪ੍ਰਧਾਨ ਸਿਆਣੇ ਵਜ਼ੀਰ ਬੈਠੇ ਨੇ ਜਿਹੜੇ ਸਲਾਹਾਂ ਦੇ ਰਹੇ ਨੇ।
ਖੋਜ ਰੇ ਕੁਛ ਦੁਰਲੱਭ ਨਾ ਪ੍ਰਾਪਤ,
ਸਭ ਨੇ ਲੱਭਿਆ ਸਭ ਨੇ ਖੋਜਿਆ ਪਰ ਐਸੀਆਂ ਦੁਰਲੱਭ ਵਸਤੂਆਂ ਨਹੀਂ ਮਿਲ ਸਕੀਆਂ।
ਤਬ ਰਾਵਰ ਕੀ ਸ਼ਰਨ ਤਕਾਏ,
ਫਿਰ ਮਹਾਰਾਜ ਜੀ ਰਾਜੇ ਭੀਮ ਚੰਦ ਨੇ ਤੁਹਾਡੀ ਸ਼ਰਨ ਤੱਕੀ, ਜਦੋਂ ਉਹਨੂੰ ਕਿਤੋਂ ਕੋਈ ਐਸੀਆਂ ਵਸਤੂਆਂ ਨਹੀਂ ਮਿਲੀਆਂ ਤੇ ਫਿਰ ਉਹਨੇ ਤੁਹਾਡੀ ਸ਼ਰਨ ਤੱਕੀ ਹੈ, ਤੁਹਾਡੀ ਸ਼ਰਨ ਵੇਖੀ ਹੈ।
ਹਮ ਦੋਨੋਂ ਕੋ ਭੇਜਨ ਕੀਨ,
ਰਾਜੇ ਭੀਮ ਚੰਦ ਨੇ ਸਾਨੂੰ ਦੋਹਾਂ ਨੂੰ ਤੁਹਾਡੇ ਚਰਨਾਂ ਵਿੱਚ ਭੇਜਿਆ ਹੈ।
ਤੁਮਰੀ ਖਿਦਮਤ ਮੈਂ ਚੱਲ ਆਏ,
ਮਹਾਰਾਜ ਅਸੀਂ ਤੁਹਾਡੀ ਖਿਦਮਤ ਵਿੱਚ ਚੱਲ ਕੇ ਹਾਜ਼ਰ ਹੋਏ ਹਾਂ।
ਭਨਿਓ ਦੀਨ ਬਨ ਦੁਲੋ ਸੁਤ ਮਮ,
ਔਰ ਰਾਜੇ ਭੀਮ ਚੰਦ ਨੇ ਬੜਾ ਦੀਨ ਹੋ ਕੇ ਬੇਨਤੀ ਕੀਤੀ ਹੈ ਕਿ ਲਾੜੇ ਦੇ ਰੂਪ ਵਿੱਚ ਸਜਿਆ ਹੋਇਆ ਜੋ ਮੇਰਾ ਪੁੱਤਰ ਹੈ,
ਸਤਗੁਰ ਕੋ ਹੀ ਮਨ ਭਾਏ,
ਉਹ ਸਮਝ ਲੈਣ ਕੇ ਉਹਨਾਂ ਦਾ ਹੀ ਪੁੱਤਰ ਹੈ, ਇਹ ਸਾਹਿਬਜ਼ਾਦਾ ਉਹਨਾਂ ਦਾ ਹੀ ਹੈ।
ਜਸ ਅਬ ਜਸ ਕੇ ਹਾਨ ਲਾਭ ਮੈਂ,
ਜੇ ਜਸ ਹੁੰਦਾ ਹੈ ਅਪ ਜਸ ਹੁੰਦਾ ਹੈ, ਹਾਨੀ ਹੁੰਦੀ ਹੈ ਜਾਂ ਲਾਭ ਹੁੰਦਾ ਹੈ।
ਅਮਰੀ ਲਾਜ ਗੁਰਨ ਕੀ ਹੋਏ,
ਸਾਡੀ ਲਾਜ ਸਾਡੀ ਇੱਜ਼ਤ ਵੀ ਗੁਰੂ ਦੀ ਹੈ, ਕਿਉਂਕਿ ਸਾਡਾ ਘਰ ਤੇ ਗੁਰੂ ਦਾ ਘਰ ਇੱਕੋ ਹੀ ਹੈ।
ਵੱਡੋ ਅਲੰਬ ਤਕਿਓ ਤਬ ਭੇਜੇ,
ਮਹਾਰਾਜ ਤੁਹਾਡਾ ਬੜਾ ਵੱਡਾ ਆਸਰਾ ਵੇਖ ਕੇ ਰਾਜੇ ਭੀਮ ਚੰਦ ਨੇ ਸਾਨੂੰ ਤੁਹਾਡੇ ਚਰਨਾਂ ਵਿੱਚ ਭੇਜਿਆ ਹੈ।
ਚੱਲ ਤਤਕਾਲ ਆਏ ਹਮ ਦੋਏ,
ਤਤਕਾਲ ਚੱਲ ਕੇ ਅਸੀਂ ਤੁਹਾਡੇ ਚਰਨਾਂ ਵਿੱਚ ਦੋਵੇਂ ਹਾਜ਼ਰ ਹੋਏ ਹਾਂ।
ਸ਼ਸਤਰ ਪੰਚ ਕਲ ਦੁਰਦ ਪ੍ਰਸ਼ਾਦੇ, ਹਰ ਹਜੂਰ ਕੋ ਡੇਰੋ ਜੋਏ,
ਮਹਾਰਾਜ ਕਿਰਪਾ ਕਰੋ ਆਪ ਜੀ ਦੇ ਕੋਲ ਜਿਹੜਾ ਪੰਚ ਕਲਾ ਸ਼ਸਤਰ ਹੈ, ਫਿਰ ਤੁਹਾਡੇ ਕੋਲ ਜਿਹੜਾ ਪ੍ਰਸ਼ਾਦੀ ਹਾਥੀ ਹੈ, ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜੂਰ ਜੋ ਬਹੁਤ ਹੀ ਸੁੰਦਰ ਡੇਰਾ ਬਣਿਆ ਹੋਇਆ ਹੈ,
ਜਤਰਤ ਚੌਕੀ ਚਾਰੂ ਰਚੀ ਕਿਨ,
ਫਿਰ ਚੌਥੀ ਆਪ ਜੀ ਕੋਲ ਬੜੀ ਸੁੰਦਰ ਚੌਂਕੀ ਬੜੀ ਸੁੰਦਰ ਬਣੀ ਹੋਈ ਰਚੀ ਹੋਈ ਹੈ।
ਲੇ ਬਰਾਤ ਮੈਂ ਗਮ ਨੈ ਸੋਏ,
ਇਹ ਵਸਤੂਆਂ ਲੈ ਕੇ ਰਾਜਾ ਭੀਮ ਚੰਦ ਬਰਾਤ ਵਿੱਚ ਨਾਲ ਲਿਜਾਣਾ ਚਾਹੁੰਦਾ ਹੈ, ਸ਼੍ਰੀ ਨਗਰ ਜਾ ਕੇ ਵਿਖਾਣਾ ਚਾਹੁੰਦਾ ਹੈ।
ਸਕਲ ਮਹੀ ਪਾਲਨ ਦਿਖਰਾ ਮੈਂ,
ਸਾਰੇ ਪਹਾੜੀ ਰਾਜਿਆਂ ਨੂੰ ਇਹ ਵਿਖਾਣਾ ਚਾਹੁੰਦਾ ਹੈ।
ਦਿੱਕਤ ਜਿਸ ਕੋ ਰਹਿ ਬਿਸਮਾ,
ਜਿਨ੍ਹਾਂ ਨੂੰ ਵੇਖ ਕੇ ਸਾਰੇ ਹੈਰਾਨ ਹੋਣਗੇ, ਸਭ ਦੇ ਮਨ ਦੀ ਹੈਰਾਨੀ ਦੀ ਹੱਦ ਨਾ ਰਹੇਗੀ।
ਕਰੋ ਗੁਰੂ ਟਿਗ ਬੇਨਤੀ ਆਨੋ,
ਮਹਾਰਾਜ ਸਾਨੂੰ ਭੇਜਿਆ ਰਾਜੇ ਭੀਮ ਚੰਦ ਨੇ ਕਿ ਸਤਿਗੁਰਾਂ ਕੋਲ ਬੇਨਤੀ ਕਰਕੇ ਵਸਤੂਆਂ ਲੈ ਕੇ ਆਓ।
ਭਈ ਵਿਆਹ ਤੇ ਤੁਰਤ ਪਹੁੰਚਾਏ,
ਜਦੋਂ ਮਹਾਰਾਜ ਜੀ ਵਿਆਹ ਹੋ ਜਾਏਗਾ ਤੇ ਵਿਆਹ ਹੁੰਦਿਆਂ ਸਾਰੇ ਚਾਰੇ ਵਸਤੂਆਂ ਬੜੀ ਛੇਤੀ ਤੁਹਾਡੇ ਕੋਲ ਭੇਜ ਦਿਆਂਗੇ।
ਦੇਰ ਨਾ ਕਰੇ ਪਠਨ ਮੈਂ ਪੁਨਮ,
ਤੁਹਾਡੇ ਕੋਲ ਭੇਜਦਿਆਂ ਦੇਰੀ ਨਹੀਂ ਲਾਵਾਂਗੇ, ਬਸ ਛੇਤੀ ਤੁਹਾਡੇ ਕੋਲ ਪਹੁੰਚਦੀਆਂ ਕਰਾਂਗੇ।
ਨੀਕੀ ਰੀਤ ਸੰਭਾਲੇ ਲਿਆਏ,
ਔਰ ਭਲੀ ਰੀਤੀ ਦੇ ਨਾਲ ਇਹ ਸਾਰੀਆਂ ਵਸਤੂਆਂ ਆਪਣੇ ਕੋਲ ਸੰਭਾਲ ਲਵਾਂਗੇ।
ਕਹਿਓ ਕੇਸਰੀ ਚੰਦ ਬੰਦ ਕਰ, ਭੀਮ ਚੰਦ ਇਮ ਪਨੀ ਬਣਾਏ,
ਰਾਜਾ ਕੇਸਰੀ ਚੰਦ ਹੱਥ ਜੋੜ ਕੇ ਕਹਿ ਰਿਹਾ, ਕਹਿੰਦਾ ਜੀ ਰਾਜੇ ਭੀਮ ਚੰਦ ਨੇ ਇਸ ਤਰ੍ਹਾਂ ਆਪ ਜੀ ਦੇ ਚਰਨਾਂ ਵਿੱਚ ਇਹ ਬੇਨਤੀ ਨਾਮਾ ਭੇਜਿਆ ਹੈ।
ਇਮ ਕਹਿ ਤੂਸ਼ਣ ਪਾਇਓ ਕਿਤਕ ਚਿਰ,
ਇੱਦਾਂ ਕਹਿ ਕੇ ਕੇਸਰੀ ਚੰਦ ਚੁੱਪ ਕਰ ਗਿਆ ਕੁਝ ਸਮੇਂ ਲਈ।
ਸਤਿਗੁਰ ਵੀ ਕਯੋ ਨਾ ਬੈਨ।
ਕਲਗੀ ਧਰ ਜੀ ਨੇ ਵੀ ਅੱਗੋਂ ਕੋਈ ਜਵਾਬ ਨਹੀਂ ਦਿੱਤਾ। ਮਹਾਰਾਜ ਜੀ ਨੇ ਸੁਣ ਲਈ ਬੇਨਤੀ ਜੋ ਭੀਮ ਚੰਦ ਵੱਲੋਂ ਇਹ ਲੈ ਕੇ ਆਏ ਨੇ, ਪਰ ਕਲਗੀਧਰ ਪਾਤਸ਼ਾਹ ਜਾਣਦੇ ਸੀ ਕਿ ਛਲ ਕਰ ਰਹੇ ਨੇ, ਕਪਟ ਕਰ ਰਹੇ ਨੇ, ਕਪਟ ਕਰਕੇ ਲਿਜਾਣਾ ਚਾਹੁੰਦੇ ਨੇ ਵਸਤੂਆਂ, ਪਰ ਮੋੜਨਾ ਨਹੀਂ ਚਾਹੁੰਦੇ, ਇਹ ਮਹਾਰਾਜ ਜੀ ਜਾਣਦੇ ਸਨ। ਤੂੰ ਸਤਿਗੁਰੂ ਜੀ ਸੁਣ ਕੇ ਚੁੱਪ ਕਰ ਗਏ, ਗੁਰਦੇਵ ਨੇ ਕੋਈ ਜਵਾਬ ਨਹੀਂ ਦਿੱਤਾ।
ਪੰਮੇ ਪਾਚਲ ਬਾਤ ਵਿਚਾਰੇ,
ਜਿਹੜਾ ਪੰਮਾ ਪੁਰੋਹਿਤ ਸੀ ਉਹਨੇ ਪਿਛਲੀ ਗੱਲ ਵਿਚਾਰੀ ਜਿਹੜੀ ਰਾਜੇ ਭੀਮ ਚੰਦ ਨੇ ਕਹੀ ਸੀ ਨਾ, ਦੂਜੀ ਗੱਲ। ਪਹਿਲਾਂ ਉਹਨੇ ਕਿਹਾ ਸੀ ਕਿ ਪਿਆਰ ਨਾਲ ਬੇਨਤੀ ਕਰਿਓ ਤੇ ਜੇ ਨਾ ਮੰਨਣ ਤੇ ਫਿਰ ਉਹਨਾਂ ਨੂੰ ਲਾਲਚ ਦੇ ਦੇਈਂ। ਪੰਮੇ ਪੁਰੋਹਿਤ ਨੇ ਜਿਹੜੀ ਪਿਛਲੀ ਗੱਲ ਸੀ ਬਾਅਦ ਵਾਲੀ ਕਹੀ ਹੋਈ ਉਹਦੀ ਵਿਚਾਰ ਕੀਤੀ।
ਕਰਨ ਸਮੋਂ ਲੱਗ ਕੇ ਹਿਤ ਹੈ ਨਾ,
ਇਹਨੇ ਵੇਖਿਆ ਵੀ ਹੁਣ ਸਮਾਂ ਗੱਲ ਕਰਨ ਦਾ ਕਿ ਗੁਰੂ ਸਾਹਿਬ ਜਵਾਬ ਨਹੀਂ ਦੇ ਰਹੇ, ਇਹਦਾ ਮਤਲਬ ਇਹਨਾਂ ਵੱਲੋਂ ਇਨਕਾਰ ਹੈ ਕਿ ਜਿਹੜਾ ਇਹਨਾਂ ਨੇ ਹਾਲੇ ਤੱਕ ਕੋਈ ਜਵਾਬ ਨਹੀਂ ਦਿੱਤਾ, ਇਸ ਕਰਕੇ ਹੁਣ ਮੈਨੂੰ ਦੂਜੀ ਗੱਲ ਵੀ ਕਰ ਲੈਣੀ ਚਾਹੀਦੀ ਹੈ।
ਰਾਜੇ ਅਪਰ ਬਖਾਨੀ ਸੁਣੀਐ ਕਹਿਤ ਪਯੋ ਸਨਮੁਖ ਕਰ ਨੈਣ।
ਪੰਮਾ ਪੁਰੋਹਿਤ ਬੋਲਿਆ, ਕਹਿਣ ਲੱਗਾ, ਗੁਰੂ ਜੀ ਹਾਂ, ਰਾਜੇ ਭੀਮ ਚੰਦ ਨੇ ਇੱਕ ਗੱਲ ਹੋਰ ਕਹਿ ਕੇ ਭੇਜੀ ਹੈ। ਸਤਿਗੁਰਾਂ ਦੇ ਸਾਹਮਣੇ ਨੇਤਰ ਕਰਕੇ ਨਾ ਉਕਾਂ ਉੱਚੀਆਂ ਕਰਕੇ ਮਹਾਰਾਜ ਜੀ ਨੂੰ ਕਹਿੰਦਾ, ਜਦੋਂ ਸਤਿਗੁਰਾਂ ਕੋਈ ਜਵਾਬ ਨਹੀਂ ਦਿੱਤਾ ਅੱਗੋਂ, ਕਹਿੰਦਾ ਜੀ ਹਾਂ, ਰਾਜੇ ਭੀਮ ਚੰਦ ਨੇ ਇੱਕ ਗੱਲ ਆਪ ਜੀ ਕੋਲ ਹੋਰ ਕਹਿ ਕੇ ਭੇਜੀ ਹੈ।
ਚਾਰ ਹਜ਼ਾਰ ਵਿੱਚ ਤਪਣ ਇਨ ਸੰਗ ਭੇਜਾਂਗੇ ਪੂਜਾ ਗੁਰ ਐਨ।
ਮਹਾਰਾਜ ਜਦੋਂ ਇਹ ਚਾਰ ਵਸਤੂਆਂ ਤੁਹਾਡੇ ਕੋਲ ਭੀਮ ਚੰਦ ਵਾਪਸ ਭੇਜੇਗਾ, ਇਹਨਾਂ ਚਾਰਾਂ ਵਸਤੂਆਂ ਨਾਲ ਭੀਮ ਚੰਦ 4000 ਰੁਪਈਆ ਵੀ ਦੇਵੇਗਾ, ਜਿਹੜੀ ਆਪ ਜੀ ਦੀ ਪੂਜਾ ਹੋਵੇਗੀ, ਤੁਹਾਡੀ ਪੂਜਾ ਤੁਹਾਡੇ ਘਰ ਵਿੱਚ 4000 ਰੁਪਈਆ ਭੇਜੇਗਾ।
ਸਦਾ ਆਸਾਨ ਮੰਦ ਅਮਰੈ,
ਔਰ ਸਦਾ ਤੁਹਾਡੇ ਆਸਾਨ ਮੰਦ ਰਹਾਂਗੇ।
ਲੈ ਗੁਰ ਕੋ ਇਹ ਉਪਕਾਰ,
ਗੁਰੂ ਸਾਹਿਬ ਦਾ ਇਹ ਮਹਾਨ ਪਰ ਉਪਕਾਰ ਆਪਣੇ ਆਪ ਤੇ ਜਾਣਾਂਗੇ।
ਕਹੇ ਰਜਤ ਬਣ ਸਕਲ ਪਠਾ ਮੈਂ,
ਮਹਾਰਾਜ ਜਿਹੜੇ 4000 ਰੁਪਈਆ ਅਸੀਂ ਦੇਣ ਦੀ ਗੱਲ ਕਰ ਰਹੇ ਹਾਂ, ਇਹ ਸਾਰੇ ਤੁਹਾਡੇ ਕੋਲ ਪਹੁੰਚਦੇ ਕਰਾਂਗੇ।
ਲੋਕੋ ਸੱਚ ਨੈ ਕੋਰ ਉਚਾਰ,
ਮਹਾਰਾਜ ਸੱਚੀ ਗੱਲ ਹੈ, ਇਹਦੇ ਵਿੱਚ ਕੋਈ ਝੂਠ ਨਹੀਂ ਬੋਲ ਰਹੇ।
ਵਸਤ ਚਤਰ ਲੇ ਜਥਾ ਤਥਾ ਲੇ,
ਮਹਾਰਾਜ ਜਿਸ ਤਰ੍ਹਾਂ ਦੀਆਂ ਤੁਹਾਡੀਆਂ ਵਸਤੂਆਂ ਲੈ ਕੇ ਜਾਵਾਂਗੇ, ਇਹਨਾਂ ਬਿਨ ਉਸੇ ਤਰ੍ਹਾਂ ਉਹਦੇ ਵਿੱਚ ਕੋਈ ਵਿਗਾੜ ਨਹੀਂ ਪਵੇਗਾ, ਨੁਕਸਾਨ ਨਹੀਂ ਹੋਵੇਗਾ, ਉਸੇ ਤਰ੍ਹਾਂ ਤੁਹਾਨੂੰ ਵਾਪਸ ਮੋੜਾਂਗੇ।
ਪਰ ਸਾਂਝਿਆਂ ਸਦਨ ਮਜਾ,
ਨਾਲੇ ਰਾਜੇ ਭੀਮ ਚੰਦ ਦੇ ਘਰ ਨਾਲ ਤੁਹਾਡੀ ਸਾਂਝ ਪਵੇਗੀ।
ਲੈਣ ਦੇਣ ਮੈਂ ਅਟਕ ਨਾ ਕੋਈ,
ਤੇ ਲੈਣ ਦੇਣ ਦੇ ਵਿੱਚ ਮਹਾਰਾਜ ਜੀ ਕੋਈ ਅਟਕ ਨਹੀਂ ਹੋਵੇਗੀ।
ਦਿਨ ਪ੍ਰਤ ਵਧੈ ਪ੍ਰੇਮ ਵਿਵਹਾਰ,
ਦਿਨ ਪ੍ਰਤੀ ਦਿਨ ਤੁਹਾਡੇ ਨਾਲ ਸਾਡਾ ਪ੍ਰੇਮ ਤੇ ਵਿਵਹਾਰ ਵਧੇਗਾ।
ਦੋਏਰਾ ਪੰਮੇ ਕੋ ਕਹਿ ਬੇ ਸੁਨਿਓ ਕਲਗੀ ਧਰ ਜਬ ਸ਼ਰੋਨ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਪੰਮੇ ਪੁਰੋਹਿਤ ਦੀ ਇਹ ਗੱਲ ਸੁਣੀ ਨਾ, ਉਹਨੇ ਕਿਹਾ ਮੈਂ 4000 ਰੁਪਈਆ ਵੀ ਰਾਜਾ ਭੀਮ ਚੰਦ ਤੁਹਾਨੂੰ ਇਹਨਾਂ ਚਾਰਾਂ ਵਸਤੂਆਂ ਨਾਲ ਦੇਵੇਗਾ ਪੂਜਾ ਵਜੋਂ। ਇਹ ਗੱਲ ਜਦੋਂ ਪੰਮੇ ਪੁਰੋਹਿਤ ਦੀ ਮਹਾਰਾਜ ਜੀ ਨੇ ਸੁਣੀ,
ਹਿਰਦੇ ਕ੍ਰੋਧ ਉਪਜਿਓ ਅਧਿਕ ਰੰਗ ਦ੍ਰਿਗਨ ਜੇ ਮਿਸ਼ਰੋਨ।
ਕਲਗੀਧਰ ਦੇ ਅੰਦਰ ਬੀ ਰਸ ਜਾਗ ਪਿਆ ਇਹ ਸੁਣਦੇ ਕਿ ਸਾਨੂੰ ਲਾਲਚ ਦੇ ਰਹੇ ਨੇ 4000 ਰੁਪਈਏ ਦਾ, ਜਿਹੜੇ ਸਾਰੀ ਮਾਇਆ ਦੇ ਪਤੀ ਨੇ ਉਹਨਾਂ ਨੂੰ ਲਾਲਚ ਦੇ ਰਹੇ ਨੇ। ਤੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਦੇ ਨੇਤਰ ਲਾਲ ਸੁਰਖ ਹੋ ਗਏ ਬੀ ਰਸ ਵਿੱਚ ਆ ਕੇ, ਕਹਿੰਦੇ ਜਿਵੇਂ ਖੂਨ ਦਾ ਰੰਗ ਲਾਲ ਹੁੰਦਾ ਨਾ, ਇਦਾਂ ਸਾਹਿਬ ਦੀਆਂ ਅੱਖਾਂ ਨੇਤਰ ਲਾਲ ਸੁਰਖ ਹੋ ਗਏ ਤੇ ਪੰਮੇ ਪੁਰੋਹਿਤ ਨੂੰ ਖੜਕਵੀਂ ਆਵਾਜ਼ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਵਾਬ ਦਿੱਤਾ ਬੀ ਰਸ ਵਿੱਚ ਆ ਕੇ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ।